ਸਤਨਾਮ ਵਾਹਿਗੁਰੂ ਸਾਹਿਬ ਜੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਾਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਤਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਲੋਕ ਪਰਲੋਕ ਦੇ ਰੱਖਿਅਕ, ਸਰਬ ਕਲਾ ਸਮਰੱਥ, ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ, ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਗੁਰੂ ਦਰਬਾਰ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਸਰੀਰ ਨੂੰ, ਸਮੇਂ ਨੂੰ ਸਫਲ ਕਰ ਰਹੇ ਹੋ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਚੌਪਈ ਸਾਹਿਬ ਦੀ ਵਿਆਖਿਆ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹੋ। ਅੱਜ ਦੇ ਪ੍ਰਕਰਨ ਅੰਦਰ 11, 12, 13 ਔਰ 14 ਨੰਬਰ ਛੰਦ ਆਪ ਜੀ ਨੇ ਸਰਵਣ ਕੀਤੇ ਹਨ। ਪਹਿਲੇ ਛੰਦ ਵਿੱਚ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੀ ਅੰਤਰਯਾਮਤਾ ਸ਼ਕਤੀ ਦਾ ਵਰਣਨ ਕੀਤਾ। ਹਰ ਇੱਕ ਦੇ ਮਨ ਵਿੱਚ ਵਰਤਦੀ ਘਟਨਾ ਨੂੰ ਉਹ ਜਾਣਦਾ ਹੈ, ਅੰਦਰ ਚੱਲਦੇ ਵਿਚਾਰਾਂ ਨੂੰ ਪੜ੍ਹ ਲੈਂਦਾ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਤੇ ਉਹਦੀ ਨਜ਼ਰ ਹੈ ਔਰ ਭਲੇ ਤੇ ਬੁਰੇ ਦੀ ਪੀਰ ਦਰਦ ਨੂੰ ਪਹਿਚਾਣਦਾ ਹੈ, ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰ ਰਿਹਾ ਹੈ। ਜਿਹੜੇ ਉਸ ਦੇ ਸੰਤ ਜਨ ਹਨ, ਜਦੋਂ ਉਹਨਾਂ ਨੂੰ ਦੁੱਖ ਆਉਂਦਾ ਹੈ ਤੇ ਉਹਨਾਂ ਦੇ ਦੁਖੀ ਹੋਣ ਨਾਲ ਪਰਮਾਤਮਾ ਆਪ ਦੁਖੀ ਹੁੰਦਾ ਹੈ। ਜੇ ਉਸ ਦੇ ਪਿਆਰਿਆਂ ਨੂੰ ਸੁੱਖ ਮਿਲੇ ਤੇ ਉਹ ਆਪ ਸੁੱਖ ਮਹਿਸੂਸ ਕਰਦਾ। ਇਹ ਪਹਿਲੇ ਦੋ ਛੰਦਾਂ ਅੰਦਰ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਸ ਅਵਸਥਾ ਦਾ ਵਰਣਨ ਕੀਤਾ ਹੈ। ਇਸ ਤੋਂ ਅੱਗੇ ਸ੍ਰਿਸ਼ਟੀ ਦੀ ਸਾਜਣਾ ਹੈ, ਕਿਵੇਂ ਸ੍ਰਿਸ਼ਟੀ ਬਣਾਉਂਦਾ ਹੈ, ਕਿਵੇਂ ਫਿਰ ਉਸ ਨੂੰ ਚਲਾਉਂਦਾ ਹੈ ਤੇ ਕਿਵੇਂ ਖਤਮ ਕਰਦਾ, ਇਤਿਹਾਸਕ ਇਸ ਪ੍ਰਕਰਨ ਵਿੱਚ ਵਿਚਾਰ ਨੇ ਜੋ ਆਪਾਂ ਅੱਜ ਦੇ ਇਸ ਸਮੇਂ ਅੰਦਰ ਵਿਚਾਰਨੇ ਨੇ। ਸਭ ਤੋਂ ਪਹਿਲਾਂ ਅੰਤਰਯਾਮਤਾ। ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਘੱਟ ਕਹਿੰਦੇ ਨੇ ਦਿਲ ਨੂੰ। ਉਹਦੇ ਅੰਦਰ ਇੱਕ ਬੜੀ ਵੱਡੀ, ਵੇਖੋ ਕਿੰਨੇ ਮਨੁੱਖ ਤੇ ਕਿੰਨੇ ਦਿਲ, ਕਿੰਨੀਆਂ ਵਿਚਾਰਾਂ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਇੱਕ ਐਸੀ ਬਰਕਤ ਹੈ, ਐਸੀ ਸ਼ਕਤੀ ਹੈ ਵੀ ਹਜ਼ਾਰਾਂ ਜੀਵ, ਕਰੋੜਾਂ ਦੀ ਗਿਣਤੀ ਵਿੱਚ ਜੀਵ ਤੇ ਜਦੋਂ ਕਿਸੇ ਦੇ ਮਨ ਵਿੱਚ ਕੋਈ ਵੀ ਵਿਚਾਰ ਪੈਦਾ ਹੁੰਦਾ ਉਹਦੇ ਤੱਕ ਪਹੁੰਚ ਜਾਂਦਾ ਹੈ, ਕਿਉਂਕਿ ਉਹਦਾ ਨਿਵਾਸ ਹੀ ਸਾਰਿਆਂ ਦੇ ਦਿਲਾਂ ਵਿੱਚ ਹੈ। ਆਪਾਂ ਸਤਿਗੁਰੂ ਦੀ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਕਿਉਂਕਿ ਜਿਹੜਾ ਮਨੁੱਖ ਗੁਰੂ ਦੇ ਰਾਹ ਤੇ ਤੁਰਦਾ ਹੈ ਉਹ ਸੰਸਾਰ ਦੀ ਸੋਚ ਨਾਲੋਂ ਵੱਖਰਾ ਹੋ ਜਾਂਦਾ ਹੈ, ਸੰਸਾਰੀ ਵਾਸਤੇ। ਤੇ ਇਹ ਜਿਹੜੀਆਂ ਵਿਚਾਰਾਂ ਨੇ ਕੋਈ ਬਹੁਤੀਆਂ ਕੰਮ ਦੀਆਂ ਨਹੀਂ ਲੱਗਦੀਆਂ ਉਸਨੂੰ, ਵੀ ਕੌਣ ਅੰਤਰਜਾਮੀ ਹੈ, ਕੌਣ ਤੇਰੇ ਮਨ ਵਿੱਚ ਵੱਸਦਾ। ਪਰ ਸਤਿਗੁਰੂ ਨੇ ਸਾਧਕ ਦੇ ਮਨ ਵਿੱਚ ਇੱਕ, ਗੁਰਸਿੱਖ ਦੇ ਮਨ ਵਿੱਚ ਇੱਕ ਭਾਵਨਾ ਪ੍ਰਗਟ ਕਰਨ ਵਾਸਤੇ ਇਸ ਸੱਚਾਈ ਨੂੰ ਪ੍ਰਗਟ ਕਰ ਦਿੱਤਾ। ਕਹਿੰਦੇ ਉਹ ਰਹਿੰਦਾ ਤੇਰੇ ਮਨ ਦੇ ਅੰਦਰ ਹੀ ਹੈ, ਜਦੋਂ ਕੋਈ ਵਿਚਾਰ ਆਉਂਦਾ ਸਭ ਤੋਂ ਪਹਿਲਾਂ ਉਹਦੇ ਕੋਲ ਚਲਾ ਜਾਂਦਾ। ਤਾਂ ਹੀ ਇੱਕ ਗੁਰਸਿੱਖ ਜਦੋਂ ਅਰਦਾਸ ਕਰਦਾ ਉਹ ਕਹਿ ਦਿੰਦਾ ਮੈਂ ਹੋਰ ਥਾਂ ਨਾ ਹੀ ਜਿਸ ਪੈ ਕਰੂੰ ਬੇਨੰਤੀ, ਮੇਰੀ ਜਿਹੜੀ ਅਰਦਾਸ ਹੈ ਉਹ ਮੈਂ ਹੋਰ ਕਿਹਨੂੰ ਕਹਾਂ, ਕਿਉਂਕਿ ਤੂੰ ਸਭ ਤੋਂ ਨੇੜੇ ਹੈ, ਹਿਰਦੇ ਦੇ ਵਿੱਚ ਅੰਦਰ ਤੇਰਾ ਡੂੰਘਾ ਨਿਵਾਸ ਹੈ, ਅੰਦਰ ਵਸਿਆ ਹੋਇਆ, ਅੰਦਰ ਤੇਰੀ ਮਨ ਦੇ ਵਿੱਚ ਸੁਗੰਧੀ ਹੈ, ਇਧਰੋਂ ਵਿਚਾਰ ਉੱਠਿਆ ਨਹੀਂ ਤੇ ਉਧਰੋਂ ਤੇਰੇ ਕੋਲ ਚਲਾ ਨਹੀਂ ਗਿਆ। ਹੁਣ ਇਹਦੇ ਵਿੱਚ ਇੱਕ ਧਿਆਨ ਰੱਖਣਾ, ਜੇ ਮਨੁੱਖ ਮਨ ਵਿੱਚ ਸਿਆਣਪ ਰੱਖ ਕੇ ਰੱਬ ਦਾ ਨਾਮ ਜਪੇਗਾ ਉਹ ਇਸ ਗੱਲ ਨੂੰ ਪ੍ਰਵਾਨ ਨਹੀਂ ਕਰੇਗਾ, ਉਹ ਮੂੰਹ ਤੋਂ ਕੋਈ ਹੋਰ ਗੱਲ ਕਰੇਗਾ ਤੇ ਸੋਚੇਗਾ ਵੀ ਅੰਦਰ ਜਿਹੜੀ ਰੱਖੀ ਹੋਈ ਉਹ ਗੁਰੂ ਨੂੰ ਥੋੜੀ ਪਤਾ ਹੈ, ਮੈਂ ਮੂੰਹ ਕਹਿ ਕੇ ਬਾਹਰੋਂ ਬਾਹਰੋਂ ਆਪਣੇ ਆਪ ਨੂੰ, ਕਿਉਂਕਿ ਇਹ ਦੋ ਹਿੱਸੇ ਨੇ ਹਰ ਇੱਕ ਮਨੁੱਖ ਦੇ, ਇੱਕ ਬਾਹਰਲਾ ਸਾਡਾ ਹਿੱਸਾ ਹੈ, ਬਾਹਰਲੀ ਤਸਵੀਰ ਹੈ, ਅਸੀਂ ਕਿਵੇਂ ਬੋਲਦੇ ਹਾਂ, ਕਿਵੇਂ ਵੇਖਦੇ ਹਾਂ, ਕਿਵੇਂ ਅਸੀਂ। ਵੈਸੇ ਤੇ ਸੰਸਾਰ ਵਿੱਚ ਵੀ ਦੋ ਹਿੱਸੇ ਨੇ, ਤੁਸੀਂ ਕਦੀ ਵੇਖਣਾ ਮਨੁੱਖ ਆਪਣੇ ਘਰ ਦੇ ਗੇਟ ਤੋਂ ਥੋੜਾ ਜਿਹਾ ਬਾਹਰ ਨਿਕਲੇ ਉਦੋਂ ਉਹਦਾ ਚਿਹਰਾ ਹੋਰ ਹੁੰਦਾ, ਉਹਦੀ ਭਾਸ਼ਾ ਵੀ ਬਦਲ ਜਾਂਦੀ ਏ, ਉਹਦੀ ਵੇਖਣੀ ਵੀ ਤਬਦੀਲ ਹੈ, ਸਭ ਕੁਝ ਉਹਦਾ ਉਧਾਰ ਹੋ ਜਾਂਦਾ ਵੀ ਇਹ ਮਨੁੱਖ ਬੜਾ ਚੰਗਾ ਸਮਾਜ ਵਿੱਚ ਆ ਗਿਆ ਨਾ, ਸੰਗਤ ਵਿੱਚ ਆ ਗਿਆ। ਪਰ ਇੱਕ ਜੀਵਨ ਉਹਦਾ ਆਪਣੇ ਘਰ ਦੇ ਗੇਟ ਦੇ ਅੰਦਰ ਹੈ, ਉੱਥੇ ਜਾਂਦਿਆਂ ਸਾਰ ਮਨ ਬਦਲ ਜਾਏਗਾ, ਬਾਹਰਲੀ ਦੁਨੀਆ ਖਤਮ ਹੋ ਜਾਏਗੀ। ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰੂ ਵਾਲੇ ਪਾਸੇ ਤੁਰਾਂਗੇ ਉੱਥੇ ਵੀ ਸਾਡੇ ਦੋ ਹਿੱਸੇ ਨੇ, ਇੱਕ ਸਾਡਾ ਨਿੱਜੀ ਜੀਵਨ ਹੈ ਜੋ ਸਾਡੇ ਅੰਦਰ ਹੈ, ਇੱਕ ਸਾਡਾ ਬਾਹਰਲਾ ਜੀਵਨ ਹੈ ਜਿਹੜਾ ਅਸੀਂ ਬਾਹਰੋਂ ਬਾਹਰੋਂ ਪ੍ਰਗਟ ਕਰਨੇ ਆ। ਬਾਬਾ ਫਰੀਦ ਸਾਹਿਬ ਨੇ ਇਹਦੇ ਉੱਤੇ ਬੜੇ ਪਿਆਰੇ ਬਚਨ ਕਹੇ, ਉਹ ਕਹਿੰਦੇ ਨੇ ਮੈਂ ਵੇਖਿਆ ਪੂਜਾ ਵਾਲਿਆਂ ਦੀ ਕਮੀ ਨਹੀਂ, ਨਿਮਾਜ਼ੀਆਂ ਦੀ ਕਮੀ ਨਹੀਂ, ਜ਼ਾਰਤ ਕਰਨ ਵਾਲਿਆਂ ਦੀ ਵੀ ਕਮੀ ਨਹੀਂ, ਯਾਤਰਾ ਵਾਲਿਆਂ ਦੀ ਕੋਈ ਕਮੀ ਨਹੀਂ, ਮੂੰਹ ਤੋਂ ਬੜੇ ਬੜੇ ਸਾਫ ਸ਼ਬਦ ਬੋਲਣ ਵਾਲੇ ਲੋਕ ਨੇ, ਪਰ ਕਹਿੰਦੇ ਜਦੋਂ ਖੁਦਾ ਦੇ ਘਰ ਵਿੱਚ ਜਿੱਥੇ ਜਾ ਕੇ ਹਾਜ਼ਰੀ ਲੱਗਦੀ ਏ, ਖੁਦਾ ਜਿੱਥੇ ਬੰਦੇ ਦੇ ਮੂੰਹ ਦੀ ਕਲਾਮ ਸੁਣਦਾ, ਉਹਦੇ ਸ਼ਬਦ ਸੁਣਦਾ, ਉਹਦੇ ਚਿਹਰੇ ਵੱਲ ਵੇਖਦਾ, ਉੱਥੇ ਉਹਦੇ ਅੰਦਰਲੀ ਸਲੇਟ ਨੂੰ ਵੀ ਖੋਲ ਕੇ ਵੇਖਦਾ ਵੀ ਇਹਦੇ ਮਨ ਵਿੱਚ ਕੀ ਲਿਖਿਆ ਹੋਇਆ ਹੈ, ਬਸ ਤਾਂ ਪ੍ਰਵਾਨਗੀ ਨਹੀਂ ਮਿਲਦੀ। ਉਹਨਾਂ ਨੇ ਬੜੇ ਪਿਆਰੇ ਬਚਨ ਕੀਤੇ, ਇਹ ਬੜਾ ਕਈ ਵਾਰੀ ਤੁਸੀਂ ਸ਼ਬਦ ਸੁਣਿਆ ਹੋਵੇਗਾ, ਉਹ ਗੱਲ ਦਿਲ ਤੋਂ ਸ਼ੁਰੂ ਕਰਦੇ ਨੇ, ਕਹਿੰਦੇ ਅੰਦਰੋਂ ਨਮਾਜ਼ ਪੜ੍ਹਨੀ ਆ ਤੇ ਅੰਦਰੋਂ ਪੜ੍ਹੀ, ਨਹੀਂ ਤੇ ਬਾਹਰੋਂ ਬਾਹਰੋਂ ਪੜ੍ਹਦਾ ਰਹੇਗਾ, ਉਹਦੇ ਨਾਲ ਤੂੰ ਸਿੱਧ ਬਣ ਜਾਏਗਾ, ਤੂੰ ਲੋਕ ਤੈਨੂੰ ਪੀਰ ਆਖਣ ਲੱਗ ਪੈਣਗੇ, ਪੂਜਾ ਹੋਣ ਲੱਗ ਪੈਗੀ, ਪਰ ਸੱਜਣਾ ਮੁਕਤੀ ਨਹੀਂ ਮਿਲਣੀ, ਫਿਰ ਭਟਕਦਾ ਰਹੇਗਾ। ਬਚਨ ਕੀਤੇ ਬਾਣੀ ਦੇ ਵਿੱਚ ਕਿ ਵੇਖੋ ਦਿਲ ਤੋਂ ਨਹੀਂ ਪਿਆਰ ਕੀਤਾ। ਇੱਕ ਤੇ ਉਹ ਨੇ, ਉਹ ਵੀ ਤੇ ਫਕੀਰ ਤੇ ਪੀਰ ਨੇ ਜਿਨ੍ਹਾਂ ਰੱਬ ਦੇ ਨਾਲ ਸਨੇਹ ਕੀਤਾ, ਮੁਹੱਬਤ ਕੀਤੀ ਏ। ਇੱਕ ਉਹ ਜਿਨ੍ਹਾਂ ਕਪਟ ਨਾਲ ਉਹਦੀ ਨਮਾਜ਼ ਉਹਨੂੰ ਜਪਿਆ ਹੈ, ਫਰਕ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਪੈ ਗਿਆ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਪੂਜ ਲੱਗੈ ਚਲੀਸੇ ਕੱਟੇ ਰੋਜੇ ਰੱਖੇ, ਸਭ ਕੁਝ ਕੀਤਾ, ਚੰਗਾ ਸੀ ਮਾੜਾ ਨਹੀਂ ਸੀ। ਸਰੀਰ ਨੂੰ ਕਿਸੇ ਸੰਜਮ ਵਿੱਚ ਲਿਆਉਣ ਵਾਸਤੇ ਚੀਜ਼ਾਂ ਚੰਗੀਆਂ ਸਨ, ਪਰ ਦਿਲ ਵਿੱਚ ਕਪਟ ਰੱਖ ਕੇ ਮਨ ਦੇ ਅੰਦਰ ਹੋਰ ਰੱਖਿਆ ਤੇ ਬਾਹਰੋਂ ਹੋਰ ਪੜ੍ਹਦੇ ਰਹੇ। ਕੀ ਹੋਇਆ? ਲੋਕਾਂ ਦੇ ਵਿੱਚ ਪੀਰ ਜੀ ਪ੍ਰਸਿੱਧ ਹੋ ਗਏ, ਲੋਕਾਂ ਦੇ ਵਿੱਚ ਪੂਜੇ ਜਾਣ ਲੱਗ ਪਏ, ਪ੍ਰਸਿੱਧੀ ਮਿਲ ਗਈ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬਹਿਸਾਂ, ਲੋਕ ਰੱਖ ਹੈ ਭਾਉ। ਤਮੰਨਾ ਉਹ ਹੀ ਰਹੀ, ਖੁਆਇਸ਼ ਰਹੀ ਕਾਹਦੀ? ਅੰਦਰ ਇਹ ਇੱਛਾ ਰਹਿ ਗਈ ਵੀ ਸੰਸਾਰ ਮੇਰੇ ਅੱਗੇ ਝੁਕੇ, ਤੇ ਇਸੇ ਤਰ੍ਹਾਂ ਭਟਕਣਾ ਸ਼ੁਰੂ ਹੋ ਗਈ। ਦੂਜੇ ਪਾਸੇ ਕੌਣ ਨੇ? ਇਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ। ਸਾਰਾ ਸੰਸਾਰ ਆਣ ਆਣ ਕੇ ਮਿਲਦਾ, ਇੱਛਾ ਫਿਰ ਵੀ ਪੂਰੀ ਨਹੀਂ ਹੁੰਦੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਿਹਾ ਪੂਜਾ ਦੇ ਸੰਬੰਧ ਵਿੱਚ। ਅੱਜ ਕੱਲ ਤੁਸੀਂ ਸੁਖਮਣੀ ਸਾਹਿਬ ਬਾਣੀ ਪੜ੍ਹਦੇ ਹੋ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਸੱਚੇ ਪਾਤਸ਼ਾਹ ਇੱਕ ਬਚਨ ਕਹਿੰਦੇ ਨੇ, ਸੱਜਣਾ ਜਿਹਨੂੰ ਤੂੰ ਪੂਜਣਾ ਹੈ ਉਹ ਤੇਰੇ ਅੰਦਰ ਹੀ ਬੈਠਾ ਹੋਇਆ, ਆਪਣੇ ਅੰਦਰ ਝਾਤੀ ਮਾਰ ਕੇ ਉਹਨੂੰ ਮੱਥਾ ਟੇਕਿਆ ਕਰ, ਆਪਣੇ ਅੰਦਰ ਮੱਥਾ ਟੇਕ ਉਹਨੂੰ ਆਦੇਸ਼ ਕਰ, ਬਾਹਰੋਂ ਵੀ ਕਰ, ਕੋਈ ਤੈਨੂੰ ਰੋਕ ਨਹੀਂ। ਆਪਣੇ ਗੁਰੂ ਦੇ ਚਰਨਾਂ ਤੇ ਮੱਥਾ ਰੱਖ, ਕੋਈ ਮਾੜੀ ਗੱਲ ਨਹੀਂ। ਪਰ ਇਹ ਵੀ ਖਿਆਲ ਰੱਖੀ ਜਿਹਨੂੰ ਤੂੰ ਬਾਹਰ ਪੂਜ ਰਿਹਾ ਉਹ ਤੇਰੇ ਅੰਦਰ ਵੀ ਬੈਠਾ ਹੋਇਆ, ਉੱਥੇ ਵੀ ਕਦੀ ਝੁਕ ਜਾਇਆ ਕਰ। ਬਚਨ ਕੀਤੇ ਆਪਸ ਕਹੋ ਆਪੇ ਆਦੇਸ਼। ਹੁਣ ਇਹ ਤੁਸੀਂ ਬਚਨ ਸਮਝਣਾ, ਧਿਆਨ ਦੇਣ, ਬੜੀ ਵੱਡੀ ਗੱਲ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਆਪਣੇ ਆਪ ਨੂੰ ਮੱਥਾ ਟੇਕਣ ਦੀ ਜਾਚ ਸਿੱਖੋ, ਆਪਣੇ ਆਪ ਨੂੰ, ਆਪਣੇ ਹੰਕਾਰ ਨੂੰ ਨਹੀਂ, ਆਪਣੇ ਕਾਮ ਨੂੰ ਨਹੀਂ, ਆਪਣੇ ਕ੍ਰੋਧ ਨੂੰ ਨਹੀਂ, ਆਪਣੇ ਆਪ ਨੂੰ। ਆਪਣੇ ਆਪ ਦਾ ਮਤਲਬ ਜਿਹੜੀ ਤੇਰੇ ਅੰਦਰ ਰੱਬ ਨੇ ਜੋਤ ਟਿਕਾਈ ਹੈ ਨਾ, ਉਹ ਹੀ ਉਹਦਾ ਰੂਪ ਹੈ, ਉਹਦੇ ਅੱਗੇ ਵੀ ਕਦੇ ਝੁਕਿਆ ਕਰ, ਅੰਦਰ ਆਦੇਸ਼ ਕਰਿਆ ਕਰ। ਆਪਸ ਕੋ ਆਪੇ ਆਦੇਸ਼, ਅੰਦਰ ਝੁਕਣ ਦੀ ਜਾਚ ਸਿੱਖ, ਗਰਦਨ ਨੀਵੀਂ ਕਰ, ਅੰਦਰੋਂ ਨਮਸਕਾਰ ਕਰ। ਜਦੋਂ ਤੂੰ ਆਪਣੇ ਆਪ ਨੂੰ ਆਦੇਸ਼ ਕਰੇਗਾ, ਝੁਕੇਗਾ, ਉੱਥੇ ਫਿਰ ਕਹਿੰਦੇ ਤੇਹ ਗੁਣ ਕਾ ਨਾਹੀ ਪਰਵੇਸ਼। ਉੱਥੇ ਤਿੰਨ ਗੁਣਾਂ ਦਾ, ਤਿੰਨ ਤਰ੍ਹਾਂ ਦੇ ਸੁਭਾਅ ਦਾ ਪ੍ਰਵੇਸ਼ ਖਤਮ ਹੋ ਜਾਏਗਾ। ਮੈਂ ਗੱਲ ਕਰ ਰਿਹਾ ਸੀ ਇੱਕ ਬਾਹਰੋਂ ਮੰਨੇ, ਪਰ ਜਿਨ੍ਹਾਂ ਨੇ ਵੇਖਿਆ ਉਹ ਤੇ ਮੇਰੇ ਅੰਦਰ ਨੂੰ ਜਾਣਦਾ, ਤੇ ਉਹਨਾਂ ਨੇ ਫਿਰ ਗੱਲ ਹੀ ਦਿਲ ਤੋਂ ਸ਼ੁਰੂ ਕਰ ਦਿੱਤੀ। ਬਾਬਾ ਫਰੀਦ ਸਾਹਿਬ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ। ਆਪਣੇ ਦਿਲ ਵੱਲ ਝਾਤੀ ਮਾਰ, ਉਥੋਂ ਕੱਢ ਜਿਹੜਾ ਅੰਦਰੋਂ ਉਹ ਦੁਬਦਾ ਹੈ, ਰੱਬ ਦੇ ਨਾਲ ਸਨੇਹ ਨਹੀਂ, ਮੁਹੱਬਤ ਨਹੀਂ, ਪਿਆਰ ਨਹੀਂ, ਉਹ ਖਾਲੀ ਪਿਆ, ਬਾਕੀ ਸਾਰੇ ਕੁਝ ਤੇ ਨਾਮ ਚੱਲ ਰਿਹਾ। ਦਿਲੋਂ ਮੁਹੱਬਤ ਜਿੰਨ, ਦਿਲ ਵਿੱਚੋਂ ਕਰ। ਜਿਹੜੇ ਦਿਲ ਨਾਲ ਤੂੰ ਆਪਣੇ ਘਰ ਨੂੰ ਪਿਆਰ ਕਰਨਾ, ਉਸ ਦਿਲ ਨਾਲ ਆਪਣੇ ਗੁਰੂ ਨੂੰ ਪਿਆਰ ਕਰ। ਜਿਸ ਦਿਲ ਨਾਲ ਤੂੰ ਆਪਣੇ ਜਿਸਮ ਨੂੰ ਪਿਆਰ ਕਰਨਾ, ਆਪਣੀ ਸੁੰਦਰਤਾ ਵੱਲ ਧਿਆਨ ਰੱਖਣਾ, ਆਪਣੇ ਸਰੀਰ ਵੱਲ, ਆਪਣੇ ਕੱਪੜਿਆਂ ਵੱਲ, ਆਪਣੇ ਬੱਚਿਆਂ ਵੱਲ, ਆਪਣੇ ਅਹੁਦੇ ਵੱਲ ਕਿੰਨਾ ਖਿਆਲ ਰੱਖਣਾ, ਤੇ ਇਹ ਗੱਲ ਇੱਕ ਬੜੀ ਪੱਕੀ ਕਹਿ ਦਿੱਤੀ। ਕਹਿਣ ਲੱਗੇ ਇੱਕ ਸਵਾਸ ਵੀ ਬੰਦੇ ਦਾ ਖਾਲੀ ਨਹੀਂ ਜਾਂਦਾ ਵੀ ਉਹ ਇਹਨਾਂ ਚੀਜ਼ਾਂ ਤੋਂ ਭੁੱਲ ਜਾਂਦਾ ਹੋਵੇ ਕਿਤੇ। ਤੁਸੀਂ ਬਚਨ ਪੜ੍ਹਿਆ ਨਾ, ਮਾਇਆ ਮਨੁ ਨਾ ਵਿਸਰੈ। ਮਹਾਰਾਜ ਕਿੰਨਾ ਕੁ ਚਿਰ ਨਹੀਂ ਵਿਸਰਦੀ? ਇੱਕ ਘੰਟਾ। ਕਿਉਂਕਿ ਨਾਮ ਦੀ ਤੇ ਗੁਰੂ ਦੀ ਤੇ ਗੱਲ ਜਦੋਂ ਚੱਲਦੀ ਉਦੋਂ ਆਪਾਂ ਨੂੰ ਇਹ ਕਹਿਣਾ ਪੈਂਦਾ ਵੀ ਘੰਟਾ ਬਾਣੀ ਪੜ੍ਹੀਏ ਜਾਂ ਘੰਟਾ ਸਿਮਰਨ ਕਰੀਏ। ਉੱਥੇ ਸਤਿਗੁਰੂ ਨੇ ਇੱਕ ਬਚਨ ਕਹਿ ਦਿੱਤਾ, ਕਹਿੰਦੇ ਜਦੋਂ ਸੰਸਾਰ ਨੂੰ ਤੂੰ ਦਿਲ ਨਾਲ ਚੇਤੇ ਕਰਨਾ, ਉੱਥੇ ਘੰਟੇ ਨਹੀਂ ਗਿਣੇ ਜਾਂਦੇ। ਉੱਥੇ ਕਿਵੇਂ ਚੇਤੇ ਕਰੀਦਾ? ਕਹਿੰਦੇ ਇੱਕ ਵੀ ਸਵਾਸ ਤੇਰਾ ਸੰਸਾਰ ਤੋਂ ਵਿਸਰ ਕੇ ਨਹੀਂ ਜਾਂਦਾ। ਸਾਰੇ ਸਵਾਸ ਅੰਦਰ ਤੂੰ ਖੁੱਭ ਚੁੱਕਾ ਸੰਸਾਰ ਦੇ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾਂ ਦਮ। ਇੱਕ ਇੱਕ ਦਮ ਦੇ ਨਾਲ ਸੰਸਾਰ ਚੇਤੇ ਹੈ, ਇੱਕ ਇੱਕ ਸਵਾਸ ਉਹਦੇ ਵਿੱਚੋਂ ਦੀ ਲੰਘ ਕੇ ਆ ਰਿਹਾ। ਹੁਣ ਦੱਸ ਬਈ ਸੱਜਣਾ, ਇੱਥੇ ਨਾਮ ਕਿਵੇਂ ਟਿਕੇ? ਖਾਲੀ ਹੋਵੇ ਤੇ ਤਾਂ ਹੀ ਟਿਕੇ ਨਾ ਉੱਥੇ। ਕੋਈ ਅੰਦਰੋਂ ਨਿਕਲੇ, ਥੋੜਾ ਜਿਹਾ ਮਾਂਜਾ ਵੱਜੇ ਅੰਦਰ, ਇੱਕ ਸਧਾਰਨ ਜਿਹਾ ਪ੍ਰਾਹੁਣੇ ਨੇ ਆਉਣਾ ਹੋਵੇ ਨਾ, ਥੋੜੀ ਜਿਹੀ ਖਬਰ ਮਿਲ ਜਾਏ, ਥੋੜਾ ਜਿਹਾ ਘੰਟੀ ਵੱਜ ਜਾਏ, ਫੋਨ ਆ ਜਾਏ ਤੇ ਘਰ ਵਿੱਚ ਤਰਥੱਲੀ ਮੱਚ ਜਾਂਦੀ ਏ। ਇਹ ਮਾਂਜਾ ਮਾਰੋ, ਇੱਥੇ ਕੱਪੜੇ ਸਿੱਧੇ ਕਰੋ, ਕੋਈ ਆ ਰਿਹਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਸ ਸ਼ਹਿਣ ਸ਼ਾਹ ਨੂੰ ਤੂੰ ਸੱਜਣਾ ਚਾਹੁੰਦਾ ਨਾ, ਮੇਰੇ ਤੇ ਕਿਰਪਾ ਕਰ, ਉਹਦੇ ਵਾਸਤੇ ਵੀ ਕੁਝ ਸਿੱਧਾ ਕਰ ਲੈ, ਉਹਦੇ ਵਾਸਤੇ ਵੀ ਕੋਈ ਸਜਾਵਟ ਕਰ ਲੈ, ਉਹਦੇ ਵਾਸਤੇ ਵੀ ਕੋਈ ਤਿਆਰੀ ਕਰ ਲੈ, ਕੋਈ ਵੱਟ ਕੱਢ ਲੈ ਮਨ ਦੇ। ਬੜੇ ਵਲ ਪਏ ਹੋਏ, ਵਲ ਕੱਢ, ਉਹਨੂੰ ਸਿੱਧਾ ਕਰ ਉਸ ਸਿੰਘਾਸਨ ਨੂੰ ਜਿਹਦੇ ਜਿਸ ਮਨ ਤੇ ਤੂੰ ਉਹਨੂੰ ਬਿਠਾਉਣਾ ਹੈ। ਉੱਥੇ ਤਾਂ ਬੜਾ ਕੁਝ ਕੂੜਾ ਕਰਕਟ ਪਿਆ ਹੋਇਆ, ਕੌਣ ਬਵੇਗਾ, ਕਿਵੇਂ ਰਾਜੀ ਹੋਵੇਗਾ? ਉਹ ਤੇ ਰੋਜ਼ ਆਉਂਦਾ, ਬਹਿਣ ਵਾਲੀ ਥਾਂ ਵੇਖ ਕੇ ਮੁੜ ਜਾਂਦਾ ਹੈ, ਨਾਰਾਜ਼ ਹੋ ਜਾਂਦਾ। ਤਾਂ ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਮ, ਬਖਸ਼ਿਸ਼ ਨਹੀਂ ਹੈ ਇਸ ਤਰ੍ਹਾਂ। ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਜਿਨ੍ਹਾਂ ਨੇ ਵੇਖਿਆ ਅੰਦਰ ਦੀ ਜਾਣਦਾ, ਅੱਜ ਕਲਗੀਆਂ ਵਾਲੇ ਪਾਤਸ਼ਾਹ ਕਹਿ ਰਹੇ ਨੇ, ਮੈਂ ਜਦੋਂ ਆਪਣੇ ਅਕਾਲ ਪੁਰਖ ਵੱਲ ਵੇਖਣਾ, ਕਹਿੰਦੇ ਉਹ ਸਾਰਿਆਂ ਦੇ ਮਨਾਂ ਦੇ ਨਾਲ ਕੰਨ ਲਾ ਕੇ ਬੈਠਾ ਹੋਇਆ। ਕਿੰਨੇ ਕੁ ਕੰਨ ਹੋਣਗੇ ਉਹਦੇ ਕੋਲ? ਨਹੀਂ ਤੇ ਸਾਡੀ ਸਮਰੱਥਾ ਤੇ ਇੰਨੀ ਕੁ ਹੈ ਨਾ, ਕਈ ਲੋਕ ਕਹਿੰਦੇ ਨੇ ਵੀ ਇਹ ਰੱਬ ਹੈ। ਕਈ ਵਾਰੀ ਬੰਦੇ ਇਹ ਘੋਸ਼ਿਤ ਕਰ ਦਿੰਦੇ ਨੇ, ਐਲਾਨ ਕਰ ਦਿੰਦੇ ਨੇ, ਮੈਂ ਹਾਂ ਰੱਬ। ਰੱਬ ਦੀ ਸਮਰੱਥਾ ਕਿੰਨੀ ਹੋਵੇਗੀ? ਅਰਬਾਂ ਦੀ ਗਿਣਤੀ ਵਿੱਚ ਜੀਵ ਨੇ ਤੇ ਅਰਬਾਂ ਦੀ ਗਿਣਤੀ ਵਿੱਚ ਉਹਨਾਂ ਦੀ ਅਰਦਾਸ, ਉਹਨਾਂ ਦੀਆਂ ਗੱਲਾਂ, ਸਾਰਿਆਂ ਦੀਆਂ ਗੱਲਾਂ ਉਹਦੇ ਕੰਨਾਂ ਵਿੱਚ ਇੱਕੋ ਵਾਰੀ ਜਾਂਦੀਆਂ ਨੇ, ਸਾਰਿਆਂ ਦੀਆਂ ਸੁਣੀ ਜਾਂਦਾ, ਕਿਸੇ ਨੂੰ ਨਾ ਨਹੀਂ ਕਰਦਾ। ਸਹਿਸ ਤਵ ਨੈਣ ਨਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਤੋਹੀ। ਕਰੋੜਾਂ ਹੀ ਤੇਰੇ ਕੰਨ, ਕਰੋੜਾਂ ਹੀ ਤੇਰੀਆਂ ਅੱਖਾਂ, ਕਰੋੜਾਂ ਤੇਰੇ ਹੱਥ, ਇੰਨਾ ਬੇਅੰਤ ਪਸਾਰਾ ਹੈ ਵੀ ਸਾਰਿਆਂ ਦੀ ਗੱਲ ਸੁਣਨ ਵਾਲਾ ਹੈ। ਉਸ ਨੂੰ ਕਿਹਾ ਸੱਚੇ ਪਾਤਸ਼ਾਹ ਨੇ, ਦਿਲੋ ਮੁਹੱਬਤ ਜਿਨ, ਇਸ ਕਰਕੇ ਜਿਨ੍ਹਾਂ ਨੇ ਉਹਨੂੰ ਅੰਤਰਜਾਮੀ ਜਾਣ ਲਿਆ, ਕਦੀ ਹੰਕਾਰ ਵਿੱਚ ਨਹੀਂ ਆਉਂਦੇ, ਡਰਦੇ ਡਰਦੇ ਉਹਦੇ ਅੱਗੇ ਝੁਕਦੇ ਨੇ। ਭਾਈ ਵੀਰ ਸਿੰਘ ਨੇ ਕਿਹਾ, ਭਾਈ ਸਾਹਿਬ ਨੇ ਬੜੀ ਪਿਆਰੀ ਇੱਕ ਗੱਲ ਕੀ, ਕਹਿੰਦੇ ਮੈਂ ਪਹਿਲਾਂ ਵੀ ਆਉਂਦਾ ਰਿਹਾ ਗੁਰੂ ਗ੍ਰੰਥ ਸਾਹਿਬ ਕੋਲ, ਆਉਣ ਦਾ ਤਰੀਕਾ ਹੋਰ ਤਰ੍ਹਾਂ ਦਾ ਸੀ। ਵੈਸੇ ਇਹ ਇੱਕ ਚੰਗੀ ਗੱਲ ਹੈ, ਗੁਰੂ ਕੋਲ ਅਸੀਂ ਆਈਏ ਤੇ ਸਹਿਜੇ ਸਹਿਜੇ ਬਦਲਦੇ ਜਾਈਏ, ਜਿੰਨੀ ਜਿੰਨੀ ਨੇੜਤਾ ਹੋਵੇਗੀ ਬਦਲੇਗਾ ਬੰਦਾ, ਜੇ ਨਹੀਂ ਬਦਲਿਆ ਤੇ ਫਿਰ ਤੇ ਸਾਧ ਸੰਗਤ ਜਿਵੇਂ ਦੀਆਂ ਇਹ ਚਾਦਰਾਂ ਆਈਆਂ ਗੁਰੂ ਕੇ ਦਰਬਾਰ ਵਿੱਚ, ਉਵੇਂ ਦਾ ਹੀ ਬੰਦਾ ਆਇਆ, ਕੋਈ ਫਰਕ ਨਾ ਪਿਆ। ਜਿਵੇਂ ਦਾ ਪੱਖਾ ਪਿਆ ਸੀ 5 ਸਾਲਾਂ ਦਾ, ਉਵੇਂ ਦੇ ਬੰਦਾ ਬੈਠਾ ਹੋਇਆ, ਫਰਕ ਤੇ ਕੋਈ ਵੀ ਨਹੀਂ ਪਿਆ। ਬੰਦੇ ਵਿੱਚ ਸਮਝ ਪਾਈਏ ਰੱਬ ਨੇ, ਉਹਨੂੰ ਕੁਝ ਸੁਣਨਾ ਚਾਹੀਦਾ ਹੈ, ਕੁਝ ਬਦਲਣਾ ਚਾਹੀਦਾ ਹੈ, ਕੁਝ ਹੋਰ ਦਾ ਹੋਰ ਹੋ ਜਾਣਾ ਚਾਹੀਦਾ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਕੋਲ ਆ ਕੇ ਅੰਦਰੋਂ ਜਿਹੜੇ ਬਦਲ ਗਏ, ਜਿਨ੍ਹਾਂ ਨੇ ਜਾਣ ਲਿਆ। ਭਾਈ ਸਾਹਿਬ ਕਹਿੰਦੇ ਪਹਿਲਾਂ ਵੀ ਮੈਂ ਆਉਂਦਾ ਰਿਹਾ, ਹੋਰ ਮਨ ਨਾਲ ਆਉਂਦਾ ਸੀ। ਇੱਕ ਦਿਨ ਆਉਂਦਿਆਂ ਆਉਂਦਿਆਂ ਅੰਦਰੋਂ ਇੱਕ ਅਵਸਥਾ ਬਣ ਗਈ, ਮੈਨੂੰ ਪਤਾ ਲੱਗਾ ਵੀ ਵੀਰ ਸਿੰਘਾ, ਤੂੰ ਜਿਹੜਾ ਪਿੱਛੇ 10-15 ਘੰਟੇ ਜੋ ਜੋ ਬੋਲ ਕੇ ਆਇਆ, ਕਹਿੰਦੇ ਜਦੋਂ ਮੈਂ ਆਇਆ ਤੇ ਮੇਰੀ ਲਿਸਟ ਅੱਗੇ ਲੱਗੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਲਿਖ ਕੇ ਪਿਛਲੇ 15-20 ਘੰਟਿਆਂ ਦੇ। ਜਦੋਂ ਮੈਂ ਪੜ੍ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇਹ ਤੇ ਮੇਰੀ ਹੀ ਕਥਾ ਹੈ, ਇਹ ਤੇ ਮੇਰੀ ਹੀ ਕਹਾਣੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਵੀ ਅਸੀਂ ਗੁਰਦੁਆਰੇ ਗਏ ਸੀ, ਉੱਥੇ ਮੇਰੀ ਕਥਾ ਹੋ ਰਹੀ ਸੀ, ਮੇਰੀ ਜਿਵੇਂ ਦਾ ਮੇਰਾ ਜੀਵਨ ਹੈ। ਗੁਰੂ ਦਾ ਮਤਲਬ ਹੀ ਇਹ ਹੈ, ਜਿਹੜੀ ਲੋਕਾਂ ਦੇ ਜੀਵਨ ਦੀ ਵਿਆਖਿਆ ਕਰੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ। ਇਹ ਵਿਆਖਿਆ ਕੋਈ ਕਿਸੇ ਬੰਦੇ ਦੀ ਨਹੀਂ, ਬੰਦਾ ਤੇ ਸਿਰਫ ਇੱਕ ਵਿੱਚ ਇਹ ਸਪੀਕਰ ਦੀ ਤਰ੍ਹਾਂ ਕੰਮ ਕਰ ਰਿਹਾ। ਆਵਾਜ਼ ਤੇ ਗੁਰੂ ਨੇ ਦੇਣੀ ਹੈ ਨਾ, ਜਿਹੜਾ ਗਿਆਨ ਹੈ, ਜਿਹੜਾ ਸ਼ਬਦ ਹੈ, ਉਹ ਤਾਂ ਸ਼ਬਦ ਵਿੱਚੋਂ ਆਉਣੀ ਹੈ। ਜੇ ਕੋਈ ਕਥਾ ਕਰਦਾ, ਕੋਈ ਕੀਰਤਨ, ਉਹ ਤੇ ਮਾਧਿਅਮ ਬਣਿਆ ਹੋਇਆ ਵਿੱਚ, ਉਹ ਤੇ ਰਾਹ ਬਣਿਆ, ਸਿਰਫ ਗੁਰੂ ਨੇ ਆਪਣਾ ਤਰੀਕਾ ਬਣਾਇਆ ਹੈ। ਕਹਿੰਦੇ ਜਦੋਂ ਮੈਂ ਆਇਆ ਮੈਨੂੰ ਪਤਾ ਲੱਗ ਗਿਆ ਵੀ ਮੇਰੀਆਂ ਸਾਰੀਆਂ ਖਬਰਾਂ, ਸਾਰੀਆਂ ਡਾਇਰੀਆਂ ਮੇਰੀ ਗੁਰੂ ਕੋਲ ਜਾ ਰਹੀਆਂ ਨੇ। ਕਹਿੰਦੇ ਪਹਿਲਾਂ ਵੀ ਆਉਂਦਾ ਸੀ, ਪਹਿਲਾਂ ਆਉਂਦਾ ਸੀ ਬੜਾ ਆਕੜ ਕੇ, ਚੰਗਾ ਪੋਚਵਾਂ ਹੋ ਕੇ। ਦੂਜੇ ਦਿਨ ਆਏ, ਕਹਿੰਦੇ ਕੱਪੜਿਆਂ ਦਾ ਵੀ ਚੇਤਾ ਨਹੀਂ ਰਿਹਾ ਕਿਹੜੇ ਪਾ ਕੇ ਆਏ ਸੀ, ਪੱਗ ਦੇ ਵਲ ਵੀ ਅੱਗੇ ਪਿੱਛੇ ਹੋ ਗਏ, ਢਿੱਲਾ ਢਿੱਲਾ ਜਿਹਾ ਸਰੀਰ ਹੋ ਗਿਆ। ਪੁੱਛਿਆ ਕੀ ਗੱਲ, ਸਰੀਰ ਵਿੱਚ ਕੋਈ ਖੇਚਲ ਹੈ? ਖੇਚਲ ਨਹੀਂ, ਕਹਿੰਦੇ ਅੱਜ ਪਤਾ ਲੱਗਾ ਜਿਸ ਗੁਰੂ ਕੋਲ ਜਾ ਰਿਹਾ ਉਹ ਮੇਰੇ ਦਿਲ ਦੀਆਂ ਸਾਰੀਆਂ ਘਟਨਾਵਾਂ ਨੂੰ ਜਾਣਦਾ ਹੈ, ਮੈਨੂੰ ਅੰਦਰੋਂ ਵੇਖ ਰਿਹਾ। ਉਹਨਾਂ ਦੇ ਬਚਨ ਨੇ, ਅਰਸ਼ੀ ਛੂ ਤੇਰੀ ਦੇ ਸਵਾਲੀ, ਅਸੀਂ ਦਰ ਤੇਰੇ ਤੇ ਆਏ। ਤੇਰੀ ਛੂ ਲੈਣ ਵਾਸਤੇ ਸਵਾਲੀ ਬਣ ਕੇ, ਸਵਾਲੀ ਦਾ ਅਰਥ ਹੈ ਮੰਗਤਾ, ਮੰਗਤੇ ਬਣ ਕੇ ਤੇਰੇ ਦਰ ਤੇ ਆਏ। ਅਰਸ਼ੀ ਛੂ ਤੇਰੀ ਦੇ ਸਵਾਲੀ, ਅਸੀਂ ਦਰ ਤੇਰੇ ਦੇ ਆਏ। ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ। ਕਿਉਂ ਡਰੇ ਤੁਸੀਂ, ਕਿਉਂ ਕੰਬੇ? ਕਹਿਣ ਲੱਗੇ ਕੰਬੇ ਤਾਂ ਕਿਉਂਕਿ ਪਤਾ ਲੱਗ ਗਿਆ ਵੀ ਉਹ ਅੰਤਰ ਜਾਮੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਜਾਣਦਾ ਹੈ ਮੈਨੂੰ, ਸਮਝਦਾ ਹੈ, ਅੰਦਰ ਦੀਆਂ ਗੱਲਾਂ ਜਾਣਦਾ, ਇਸ ਕਰਕੇ ਕੰਬ ਗਿਆ। ਪਰ ਕਹਿੰਦੇ ਜਦੋਂ ਇਹ ਚੀਜ਼ ਲੈ ਕੇ ਅੰਦਰ ਆਏ, ਡਰਦੇ ਡਰਦੇ ਕੰਬਦੇ ਕੰਬਦੇ ਅਸੀਂ ਗਿਣ ਗਿਣ ਕਦਮ ਰਖਾਏ, ਐ ਪਰ ਨੂਰ ਚਮਕਦਾ ਮੱਥਾ, ਜਦੋਂ ਅਸੀਂ ਤੁਦੇ ਦਾ ਡਿੱਠਾ। ਜਦੋਂ ਅਸੀਂ ਤੁਹਾਡਾ ਚਿਹਰਾ ਵੇਖਿਆ ਨਾ, ਨੂਰ ਨਾਲ ਭਰਿਆ ਹੋਇਆ, ਉਦੋਂ ਇੱਕ ਹੋਰ ਗੱਲ ਦੀ ਸਮਝ ਆ ਗਈ। ਕਹਿੰਦੇ ਛੂ ਬਖਸ਼ਣ ਦਾ ਸ਼ੌਂਕ ਤੁਸਾਂ ਵਿੱਚ ਸਾਨੂੰ ਡੁੱਲਦਾ ਨਜ਼ਰੀ ਆਵੇ, ਪਤਾ ਲੱਗਾ ਤੁਸੀਂ ਵੀ ਸਾਨੂੰ ਕੋਲ ਲਿਆਉਣਾ ਚਾਹੁੰਦੇ ਸੀ, ਤੁਸੀਂ ਸਾਨੂੰ ਨੇੜੇ ਖਿੱਚਣਾ ਚਾਹੁੰਦੇ ਸੀ। ਇਹ ਇੱਕ ਤਰ੍ਹਾਂ ਦਾ ਸੰਬੰਧ ਹੈ, ਉਹਦੇ ਅੰਤਰਯਾਮਤਾ ਦੀ ਗੱਲ ਹੈ। ਬਾਬਾ ਫਰੀਦ ਜੀ ਨੇ ਬਚਨ ਕੀਤਾ, ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਢੇ ਕੱਚਿਆ, ਕੱਚੇ ਰਹਿ ਗਏ ਉਹ ਕੱਚੇ ਹੀ ਟੁੱਟ ਗਏ ਰੁੱਖ ਦੇ ਨਾਲ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਨੇਂਦੀ ਮਾਂ ਆਏ ਸਫਲ ਸੇ, ਲੜ ਦੇ ਨਾਲ ਲਾ ਲਏ। ਉਹਨਾਂ ਦੇ ਅੰਦਰ ਇੱਕ ਐਸੀ ਅਵਸਥਾ ਬਣ ਗਈ, ਉਹਨਾਂ ਨੂੰ ਸਮਝ ਆ ਗਈ ਜੋ ਕੁਝ ਮੇਰੇ ਮਨ ਵਿੱਚ ਹੈ ਉਹ ਸਭ ਕੁਝ ਰੱਬ ਨੂੰ ਪਤਾ ਹੈ। ਜ਼ਿੰਦਗੀ ਤਬਦੀਲ ਹੋ ਗਈ, ਸੰਬੰਧ ਜੁੜਨੇ ਸ਼ੁਰੂ ਹੋ ਗਏ। ਇੱਕ ਬੜੀ ਵੱਡੀਆਂ ਸਾਧਨਾਵਾਂ ਦੇ ਵਿੱਚੋਂ ਸਾਧਨਾ ਹੈ ਰੱਬ ਨਾਲ ਨਿੱਜੀ ਸੰਬੰਧ ਬਣਾਉਣ ਵਾਸਤੇ, ਦੂਰੀ ਖਤਮ ਕਰਨ ਵਾਸਤੇ। ਗੁਰੂ ਸਾਹਿਬ ਨੇ ਕਿਹਾ ਨਾ ਵੀ ਕਿਵ ਕੂੜੈ ਟੁੱਟੈ ਪਾਲ, ਜਿਹੜਾ ਨੇੜੇ ਹੀ ਹੈ ਉਹਦੇ ਤੇ ਮੇਰੇ ਵਿਚਕਾਰੋਂ ਕੰਧ ਕਿਵੇਂ ਟੁੱਟੇ? ਕੰਧ ਕਾਹਦੀ ਏ? ਕੰਧ ਇਹਦੀ ਵੀ ਅਸੀਂ ਸੋਚ ਰਹੇ ਹਾਂ ਵੀ ਅਸੀਂ ਇੱਧਰ ਹਾਂ ਤੇ ਉੱਧਰ ਹੈ, ਜੋ ਕੁਝ ਅਸੀਂ ਕਰਨੇ ਉਹ ਥੋੜੀ ਉਹਨੂੰ ਪਤਾ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਹੀਂ, ਬਾਸ ਰਹੋ ਹੀਰੇ ਕੇ ਸੰਗੇ, ਜਿੱਥੇ ਤੇਰਾ ਹਿਰਦਾ ਹੈ ਉਹਦੇ ਨਾਲ ਦੇ ਪਾਸੇ ਉਹਦਾ ਘਰ ਹੈ, ਦੋਵੇਂ ਇਕੱਠੇ ਤੇ ਰਹਿੰਦੇ ਨੇ, ਕੰਧ ਸਾਂਝੀ ਹੈ। ਬਾਸ ਰਹੋ ਹੀਰੇ ਕੇ ਸੰਗੇ, ਜਿੱਥੇ ਤੂੰ ਹੈ ਤੇਰੀ ਕੰਧ ਦੇ ਨਾਲ ਉਹਦਾ ਘਰ ਹੈ, ਜੋ ਕੁਝ ਤੂੰ ਇੱਧਰ ਬੋਲਣਾ ਉਹਦੀ ਖਬਰ ਉਹਦੇ ਤੱਕ ਚਲੀ ਜਾਂਦੀ ਹੈ, ਉਹ ਤੇਰਾ ਪੜੋਸੀ ਹੈ, ਤੇਰੇ ਨਾਲ ਰਹਿੰਦਾ, ਤੇਰੇ ਕੋਲ ਰਹਿੰਦਾ। ਪੇਖ ਮੋਇਓ ਮਨ ਲੀਲਾ, ਉਹਦੀ ਇਹ ਲੀਲਾ ਵੇਖ ਕੇ ਮੇਰਾ ਮਨ ਉਹਦੇ ਵੱਲ ਮੋਹਿਆ ਗਿਆ, ਖਿੱਚਿਆ ਗਿਆ। ਇਹ ਸ਼ਬਦ ਸ਼ੁਰੂ ਹੁੰਦਾ ਮੋਹਨ ਮਾਨ ਪ੍ਰਾਣ ਰੰਗੀਲਾ, ਮਿਲਬੇ ਕੀ ਮਹਿਮਾ ਬਰਨ ਨਾ ਸਾਕੂ, ਜਦੋਂ ਮੈਂ ਉਹਨੂੰ ਮਿਲਣਾ ਇਹਦੀ ਮਹਿਮਾ ਮੇਰੇ ਤੋਂ ਕਹੀ ਨਹੀਂ ਜਾਂਦੀ। ਮਿਲਬੇ ਕੀ ਮਹਿਮਾ ਬਰਨ ਨਾ ਸਾਕੂ, ਨਾਨਕ ਪਰੈ ਪਰੀਲਾ, ਕਹਿਣ ਲੱਗੇ ਜਦੋਂ ਮੈਂ ਇਹਦੇ ਬਾਰੇ ਕਹਿਣ ਲੱਗਣਾ ਮੇਰੇ ਸ਼ਬਦ ਹੀ ਖਿਲਰ ਜਾਂਦੇ ਨੇ। ਪਰੀਲਾ ਬਾਸ ਰਹਿ ਹੀਰੇ ਕੇ ਸੰਗੇ, ਪੇਖ ਮੋਇਓ ਮਨ ਲੀਲਾ। ਮਹਾਰਾਜ ਤੁਸੀਂ ਕਹਿੰਦੇ ਹੋ ਸਾਡੇ ਹਿਰਦੇ ਦੇ ਨੇੜੇ ਰਹਿੰਦਾ, ਤੁਹਾਨੂੰ ਤੇ ਹਿਰਦੇ ਵਿੱਚ ਵੀ ਦਿਸ ਪੈਂਦਾ, ਸਾਨੂੰ ਤੇ ਗੁਰਦੁਆਰੇ ਵਿੱਚ ਵੀ ਕੋਈ ਨਹੀਂ ਦਿਸਦਾ, ਫਰਕ ਕੀ ਪੈ ਗਿਆ? ਕਹਿਣ ਲੱਗੇ ਤੂੰ ਕਿਤੇ ਪੱਟੀ ਬੰਨ ਲਈ ਅੱਖਾਂ ਤੇ, ਖੋਲ ਉਸ ਪੱਟੀ ਨੂੰ, ਤੂੰ ਕਿਤੇ ਪੱਟੀ ਬੰਨ ਕੇ ਕਹਿੰਦਾ ਸੂਰਜ ਨਹੀਂ ਹੈ, ਹੀ ਤੇ ਭੁਲੇਖਾ ਹੈ। ਸੂਰਜ ਇੱਕ ਪਾਸੇ ਤੇ ਵੇਖੋ, ਧਿਆਨ ਦਿਓ, ਇਹ ਬੜਾ ਵੱਡਾ ਭੁਲੇਖਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਵੀ ਜੇ ਸੂਰਜ ਹਜ਼ਾਰਾਂ ਚੜ੍ਹਨ ਤੇ ਚੰਦਰਮਾ ਹਜ਼ਾਰਾਂ ਚੜ੍ਹ ਜਾਣ, ਗੁਰੂ ਤੋਂ ਬਿਨਾਂ ਹਨੇਰਾ ਹੈ। ਇਹ ਨਹੀਂ ਕਿ ਗੁਰੂ ਕੋਲ ਹੋਵੇ ਤੇ ਬੰਦੇ ਨੂੰ ਦਿਸਣ ਲੱਗ ਪਏ ਵੀ ਜ਼ਰੂਰੀ ਕੋਈ ਨਹੀਂ ਜੇ, ਕਿਉਂਕਿ ਉਹਦੇ ਵਿੱਚ ਇੱਕ ਤੀਜੀ ਚੀਜ਼ ਹੋਰ ਕੰਮ ਦਿੰਦੀ। ਹਾਂ, ਇੱਕ ਬੜਾ ਪਿਆਰਾ ਉਦਾਹਰਨ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਕਿਸੇ ਨੇ ਪੁੱਛਿਆ ਸੀ, ਮਹਾਰਾਜ ਅੱਜ ਤੁਸੀਂ ਆਏ ਹੋ ਦੁਨੀਆਂ ਤੇ, ਨਿਰੰਕਾਰ ਦਾ ਸਰੂਪ ਹੋ, ਤੁਸੀਂ ਕਈਆਂ ਨੂੰ ਕੱਢਿਆ ਖੂਹ ਵਿੱਚੋਂ, ਕਈਆਂ ਨੂੰ ਤਾਰਿਆ, ਸ਼ਾਇਦ ਇਹ ਸਵਾਲ ਭਾਈ ਮਰਦਾਨੇ ਦਾ ਸੀ। ਮਹਾਰਾਜ ਜਦੋਂ ਹਜ਼ਾਰ ਬੰਦਾ ਆਉਂਦਾ, ਹਜ਼ਾਰਾਂ ਵਿੱਚੋਂ ਪੰਜ ਚਾਰਾਂ ਤੇ ਕਿਰਪਾ ਹੁੰਦੀ, ਬਾਕੀ ਤੇ ਥੋੜਾ ਜਿਹਾ ਸੁਣ ਸੁਣਾ ਕੇ ਚਲੇ ਜਾਂਦੇ ਨੇ। ਮਹਾਰਾਜ ਕੀ ਉਪਦੇਸ਼ ਵਿੱਚ ਕੋਈ ਫਰਕ ਪੈਂਦਾ ਜਾਂ ਤੁਹਾਡੇ ਕੋਲੋਂ ਖਤਮ ਹੋ ਜਾਂਦਾ ਬਈ ਤੁਸੀਂ ਦੋ ਚਾਰਾਂ ਨੂੰ ਤਾਰ ਸਕਦੇ ਹੋ ਬਾਕੀਆਂ ਨੂੰ ਨਹੀਂ? ਇਹ ਗੱਲ ਨਹੀਂ ਹੈ। ਮੈਂ ਅੱਜ ਇੱਕ ਸ਼ਬਦ ਪੜ੍ਹ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਦੀ ਤੇ ਗੱਲ ਦੂਰ ਹੈ। ਮੈਂ ਉਹ ਪੂਰਾ ਸ਼ਬਦ ਮੈਂ ਵੇਖਿਆ ਨਹੀਂ, ਮੈਂ ਥੋੜਾ ਜਿਹਾ ਤੁਹਾਡੇ ਨਾਲ ਵਾਰਤਕ ਹੀ ਸਾਂਝਾ ਕਰ, ਫਿਰ ਕਿਸੇ ਦਿਨ ਯਤਨ ਕਰਾਂਗਾ। ਗੁਰੂ ਦੀ ਤੇ ਸਮਰੱਥਾ ਬੜੀ ਦੂਰ ਹੈ। ਉਹ ਸ਼ਬਦ ਦੇ ਭਾਵ ਇਹ ਸਨ ਕਿ ਗੁਰੂ ਨਾਨਕ ਦਾ ਸਿੱਖ ਹੋਵੇ, ਬਖਸ਼ਿਆ ਹੋਇਆ, ਕਹਿੰਦੇ ਇੱਕ ਬੰਦੇ ਦੀ ਗੱਲ ਛੱਡੋ, ਕਰੋੜਾਂ ਬ੍ਰਹਿਮੰਡਾਂ ਦੇ ਸਾਰੇ ਜੀਵਾਂ ਦੀ ਖਲਾਸੀ ਕਰਾ ਸਕਦਾ ਹੈ। ਕਰੋੜਾਂ ਬ੍ਰਹਿਮੰਡ, ਇੱਕ ਬੰਦੇ ਦੀ ਗੱਲ ਬੜੀ ਦੂਰ ਹੈ। ਫਿਰ ਗੁਰੂ ਕੋਲ ਕਿੰਨੀ ਕੁ ਪਾਵਰ ਹੋਵੇਗੀ? ਉਹ ਪੰਜ ਬੰਦਿਆਂ ਨੂੰ ਤੇ ਉਧਾਰ ਸਕਦਾ, ਬਾਕੀ ਹਜ਼ਾਰ ਕਿਉਂ ਚਲਾ ਗਿਆ? ਭਾਈ ਮਰਦਾਨੇ ਦਾ ਸਵਾਲ ਸੀ। ਸਤਿਗੁਰੂ ਨੇ ਫਿਰ ਵਿਗਿਆਨਕ ਉਦਾਹਰਨ ਦਿੱਤਾ ਹੈ। ਕਹਿਣ ਲੱਗੇ ਮਰਦਾਨਿਆਂ ਗੱਲ ਸੁਣ, ਇੱਕ ਦੀਵਾ ਜਗੇ ਤੇ ਦੀਵਾ ਜਗਾ ਕੇ ਤੂੰ ਉਹਦੇ ਕੋਲ ਪੋਥੀਆਂ ਰੱਖ ਦੇ ਚਾਰ, ਤੇ ਇਸ ਨਗਰ ਵਿੱਚੋਂ 50 ਅੰਨੇ ਲੈ ਕੇ ਆਵੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ। ਦੀਵਾ ਜਗਾ ਕੇ, ਇੱਕ ਨਹੀਂ ਜ਼ਿਆਦੇ ਵੀ ਜਗਾ ਲਈ, ਤੂੰ ਦੀਵਾ ਜਗਾ ਕੇ ਜਿੰਨੇ ਵੀ ਅੰਧੇ ਲੱਭਣ ਸ਼ਹਿਰ ਵਿੱਚੋਂ ਲੈ ਕੇ ਆ। ਮਹਾਰਾਜ ਫਿਰ ਕੀ ਹੋਵੇਗਾ? ਕਹਿਣ ਲੱਗੇ ਲੱਭਣੇ ਨਹੀਂ, ਚੱਲ ਮੈਂ ਤੈਨੂੰ ਇੱਥੇ ਸਮਝਾ ਦਿੰਦਾ। ਕਈ ਕਈ ਤੇ ਘਟਨਾਵਾਂ ਗੁਰੂ ਨਾਨਕ ਸਾਹਿਬ ਨੇ ਕਰਕੇ ਵਿਖਾ ਦਿੱਤੀਆਂ, ਜਿਵੇਂ ਲਾਲ ਵਾਲੀ ਸੀ, ਸਾਲ ਸਰੈ ਜੋਹਰੀ ਵਾਲੀ, ਕਈ ਗੱਲਾਂ ਵੈਸੇ ਸਮਝਾਈਆਂ ਨੇ। ਕਹਿੰਦੇ ਮਰਦਾਨਿਆਂ ਦੀਵੇ ਜਗਾ ਤੇ ਅੰਧੇ ਨੂੰ ਲੈ ਕੇ ਆ, ਫਿਰ ਕੀ ਕਰਾਂ? ਕਹਿੰਦੇ ਉਸ ਅੰਧੇ ਨੂੰ ਕਵੀ ਬਈ ਤੈਨੂੰ ਦਿਸਦਾ? ਉਹ ਜਵਾਬ ਦੇ ਦੇਗਾ ਨਹੀਂ। ਫਿਰ ਕਹਿੰਦੇ ਦੋ ਦੀਵੇ ਜਗਾ ਦੇਈਂ, ਫਿਰ ਪੁੱਛੀ ਤੈਨੂੰ ਦਿਸਿਆ ਕੁਝ? ਉਹ ਕਹੇਗਾ ਜੀ ਨਹੀਂ, ਉਸੇ ਤਰ੍ਹਾਂ ਹੀ। ਫਿਰ 10 ਜਗਾਈ ਤੇ ਫਿਰ ਪੁੱਛੀ, ਜਵਾਬ ਫਿਰ ਵੀ ਉਹੀ ਆਏਗਾ, ਕੁਝ ਨਹੀਂ ਦਿਸਦਾ। ਫਿਰ ਕਹਿੰਦੇ ਕਿਤਿਓਂ ਲੱਭ ਕੇ ਤੂੰ 50 ਦੀਵੇ ਜਗਾ ਕੇ ਉਹਦੇ ਅੱਗੇ ਰੱਖ ਦੇ, ਜਿਸ ਬੰਦੇ ਦੀ ਅੱਖ ਕੋਈ ਨਹੀਂ ਉਹਨੂੰ ਦੀਵਿਆਂ ਨਾਲ ਕੋਈ ਮਤਲਬ ਨਹੀਂ ਹੈ, ਸਾਹਮਣੇ 50 ਪੈ। ਇਹ ਬਚਨ ਜਿਹੜੀਆਂ 22-12 ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਉਹਦੇ ਵਿੱਚੋਂ ਮਾਝ ਕੀ ਵਾਰ ਵਿੱਚ ਇਹ ਬਚਨ ਆਉਂਦਾ ਹੈ, ਜਿਹਦੇ ਵਿੱਚ ਸਾਹਿਬ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ, ਅੰਧੇ ਚਾਨਣ ਰੱਖੀਐ ਦੀਵੇ ਬਲੈ 50, ਇੱਕ ਨਹੀਂ 50 ਦੀਵੇ ਬਾਲ ਦਿਓ ਉਹਦੇ ਅੱਗੇ। ਤੁਸੀਂ ਇੱਕ ਦੀ ਗੱਲ ਕਰਦੇ ਹੋ, 50 ਜਗਾ ਦਿਓ, ਯਾਨੀ ਕਿ ਦੀਵਾ ਵੀ ਉਹਨੂੰ ਹੀ ਕੰਮ ਦਏਗਾ ਜਿਸ ਬੰਦੇ ਕੋਲ ਅੱਖ ਵੀ ਹੈ। ਅੱਖ ਨਹੀਂ ਤੇ ਦੀਵਾ ਕੀ ਕਰੇਗਾ? ਗੁਰੂ ਵੀ ਉੱਥੇ ਕੰਮ ਦਏਗਾ ਜਿਸ ਜਿੱਥੇ ਬੰਦੇ ਦੀ ਨੀਅਤ ਰੂਪੀ ਅੱਖ ਖੁੱਲੀ ਹੋਈ ਹੈ। ਨੀਅਤ ਹੀ ਕੋਈ ਨਹੀਂ ਕੰਮ ਕਰਦੀ, ਬੁੱਧੀ ਉਧਰ ਲਾਈ ਹੋਈ ਨਹੀਂ, ਕੀ ਕਰੇਗਾ ਗੁਰੂ, ਕੀ ਸਵਾਰੇਗਾ? ਫਿਰ ਦੋਸ਼ ਕਾਹਦਾ ਦੇਵਾਂਗੇ ਗੁਰੂ ਨੂੰ? ਕਿਤੇ ਨਾ ਕਿਤੇ ਸਿੱਖ ਦੀ ਜ਼ਿੰਮੇਵਾਰੀ ਹੈ, ਕਿਤੇ ਨਾ ਕਿਤੇ ਉਹਦਾ ਵੀ ਕੰਮ ਹੈ, ਸਾਰਾ ਕੰਮ ਗੁਰੂ ਦਾ ਨਹੀਂ। ਇਹ ਵੱਖਰੀ ਗੱਲ ਹੈ, ਉਹ ਬੜੀ ਹੀ ਡੂੰਘੀ ਅਵਸਥਾ ਹੈ ਜਿੱਥੇ ਸਿੱਖ ਆਪਣੀ ਅੱਖ ਖੋਲਣ ਵਾਸਤੇ ਗੁਰੂ ਕੋਲੋਂ ਨਜ਼ਰ ਮੰਗਦਾ ਹੈ, ਉਹ ਗੱਲ ਹੋਰ ਹੈ। ਪਰ ਸਿੱਖ ਦਾ ਯੋਗਦਾਨ ਜ਼ਰੂਰ ਹੈ, ਯੋਗਦਾਨ ਜ਼ਰੂਰੀ ਹੈ। ਕਹਿੰਦੇ ਤੂੰ ਸੂਰਜ ਇਕੱਲੇ ਨੂੰ ਦੋਸ਼ ਨਾ ਦੇਈ, ਤੂੰ ਆਪਣੀ ਅੱਖ ਵੱਲ ਵੀ ਵੇਖ। ਇੱਥੇ ਤੇ ਜਿੰਨੀਆਂ ਵਿਆਖਿਆਵਾਂ ਨੇ ਸੰਸਾਰ ਦੇ ਵਿੱਚ, ਹਾਗੇ ਕਲਗੀਆਂ ਵਾਲੇ ਨੇ ਕਿਹਾ ਹੈ ਨਾ, ਕਹਿੰਦੇ ਇੱਕ ਹੋਰ ਬੜਾ ਤਮਾਸ਼ਾ ਇਸ ਦੁਨੀਆਂ ਵਿੱਚ, ਉਹ ਕਿਹੜਾ? ਕਹਿੰਦੇ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਜਿੰਨੇ ਇੱਥੇ ਬਦਨ ਨੇ ਸਰੀਰ ਮੂੰਹ ਨੇ, ਆਪ ਆਪਣੀ ਬੂਝ ਉਚਾਰੇ। ਉਹ ਸਾਰਿਆਂ ਮੂੰਹਾਂ ਤੋਂ ਜੋ ਕੁਝ ਉਹਨਾਂ ਨੂੰ ਦਿਸਦਾ ਆਪਣੇ ਅਨੁਸਾਰ ਹੀ ਉਹ ਵਿਆਖਿਆ ਕਰੀ ਜਾਂਦੇ ਨੇ। ਇਹ ਹੈ, ਇੱਕ ਨੂੰ ਪਾਣੀ ਪਾਣੀ ਦਿਸਦਾ, ਦੂਜੇ ਨੂੰ ਦੁੱਧ ਦਿਸਦਾ, ਤੀਸਰੇ ਨੂੰ ਉਹ ਤੇਲ ਦਿਸਦਾ ਹੋਵੇਗਾ। ਵੇਖਣ ਵਿੱਚ ਫਰਕ ਹੈ, ਅੱਖ ਵਿੱਚ ਬਹੁਤ ਵੱਡਾ ਭਾਰਾ ਫਰਕ ਹੈ। ਇਹਦਾ ਕੋਈ ਅੰਤ ਨਹੀਂ। ਤੇ ਮੂਰਖ ਕਿਹਨੂੰ ਕਿਹਾ ਗੁਰੂ ਸਾਹਿਬ ਨੇ? ਮੂਰਖ ਉਸ ਨੂੰ ਕਿਹਾ ਵੀ ਜੋ ਕੁਝ ਤੂੰ ਵੇਖਿਆ ਤੂੰ ਕਹਿੰਦਾ ਇਹ ਠੀਕ ਹੈ, ਬਾਕੀ ਕੁਝ ਹੈ ਨਹੀਂ। ਨਹੀਂ, ਇੱਕ ਥਾਂ ਤੇ ਇੱਕ ਬਚਨ ਕੀਤਾ ਤੁਸੀਂ ਜਪਜੀ ਸਾਹਿਬ ਵਿੱਚ ਪੜੋਗੇ, ਜੇ ਕੋ ਅੱਖ ਹੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾਰਾਂ ਗਵਾਰ। ਇੱਕ ਥਾਂ ਤੇ ਕਿਹਾ ਜੇ ਕੋ ਖਾਏ ਕੋ ਅੱਖ ਨੂੰ ਪਾਏ। ਜੇ ਕੋਈ ਮੂਰਖ ਇਹ ਕਵੇ ਵੀ ਜੋ ਕੁਝ ਮੈਂ ਇਸ ਸ੍ਰਿਸ਼ਟੀ ਬਾਰੇ ਕਹਿ ਦਿੱਤਾ ਹੈ ਉਹ ਆਖਰੀ ਹੈ, ਜੋ ਕੁਝ ਮੈਨੂੰ ਦਿਸਦਾ ਉਹ ਹੀ ਹੈ ਬਸ, ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਖਾਏ ਕੋ ਅੱਖ ਨੂੰ ਪਾਹੇ, ਉਹ ਜਾਣੇ ਜੇਤੀਆਂ ਮੂੰਹ ਖਾਏ। ਇਹ ਉਹਨੂੰ ਪਤਾ ਕਿੰਨੀਆਂ ਕੁ ਉਹਦੇ ਮੂੰਹ ਤੇ ਚਪੇੜਾਂ ਪੈਂਦੀਆਂ ਨੇ ਵੀ ਤੂੰ ਕਿਹੜੇ ਢੰਗ ਨਾਲ ਦਾਵਾ ਕਰ ਦਿੱਤਾ। ਉਹਤੇ ਬੇਅੰਤ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇੱਕ ਬ੍ਰਹਿਮੰਡ ਥੋੜੀ ਹੈ, ਇੱਕ ਧਰਤੀ ਥੋੜੀ ਹੈ, ਇੱਕ ਪ੍ਰਕਾਰ ਦੇ ਜੀਵ ਥੋੜੀ ਨੇ, ਕੋਈ ਕੋਈ ਇੱਥੇ ਇੱਕ ਤਰ੍ਹਾਂ ਦੀ ਹਵਾ ਥੋੜੀ ਹੈ, ਕਈ ਕੋਟ ਕਈ ਕਰੋੜਾਂ ਨੇ, ਬਹੁਤ ਲੰਬਾ ਪਸਾਰਾ। ਤਾਂ ਗੁਰੂ ਸਾਹਿਬ ਨੇ ਤੇ ਅਖੀਰ ਤੇ ਕਹਿ ਦਿੱਤਾ ਵੀ ਝੁਕਣਾ ਤੈਨੂੰ ਚਾਹੀਦਾ ਰੱਬ ਅੱਗੇ। ਮੈਂ ਗੱਲ ਕਰ ਰਿਹਾ ਸੀ ਜਿੰਨਾ ਚਿਰ ਬੰਦੇ ਦੀ ਅੱਖ ਨਹੀਂ ਖੁੱਲਦੀ, ਔਰ ਅੰਤਰਜਾਮੀ ਇੱਕ ਐਸੀ ਦਸ਼ਾ ਸਿੱਖ ਦੀ, ਜਿੱਦਣ ਗੁਰੂ ਕਿਰਪਾ ਕਰ ਦਿੱਤੀ ਆਪਾਂ ਆਪਣੇ ਗੁਰੂ ਨੂੰ ਅੰਤਰਜਾਮੀ ਜਾਣ ਲਿਆ, ਬਸ ਫਿਰ ਸਿੱਖ ਦੀ ਜ਼ਿੰਦਗੀ ਦੀ ਸਾਰੀ ਵਾਗ ਡੋਰ ਉਹਦੇ ਗੁਰੂ ਦੇ ਹੱਥਾਂ ਵਿੱਚ ਚਲੀ ਗਈ। ਉਹਦੇ ਬੱਚੇ ਵਾਂਗੂ ਗੋਦ ਵਿੱਚ ਸਿਰ ਰੱਖ ਕੇ ਸੌਂ ਗਿਆ। ਉਹਨੂੰ ਕੀ ਪਤਾ ਬਾਹਰ ਹਨੇਰੀ ਹੈ ਕਿ ਮੀਂਹ ਹੈ, ਕੌਣ ਰੱਖੇਗਾ ਕਿ ਨਹੀਂ ਰੱਖੇਗਾ, ਕਿਉਂਕਿ ਉਹਨੇ ਜਾਣ ਲਿਆ ਮੇਰੀ ਜ਼ਿੰਦਗੀ ਵਿੱਚ ਜਿਹੜੀ ਜ਼ਰੂਰਤ ਹੈ ਤੇ ਜਿਹੜੀ ਮੇਰੀ ਜ਼ਿੰਦਗੀ ਦਾ ਦੁੱਖ ਸੁੱਖ ਹੈ ਉਹ ਮੇਰੇ ਗੁਰੂ ਨੂੰ ਪਤਾ ਹੈ, ਉਹ ਜਾਣੇ, ਉਹਦਾ ਕੰਮ ਜਾਣੇ, ਅੰਤਰਜਾਮੀ ਹੈ, ਅੰਦਰ ਦੀ ਜਾਣਦਾ। ਇਸ ਕਰਕੇ ਕਲਗੀਆਂ ਵਾਲੇ ਨੇ ਕਿਹਾ, ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਂਤ। ਚੰਗੇ ਤੇ ਮਾੜੇ ਨੂੰ ਅੰਦਰੋਂ ਵੇਖ ਲੈਂਦਾ ਹੈ, ਤੇ ਕਈ ਵਾਰੀ ਤੇ ਪਰਦੇ ਵੀ ਟੱਕਦਾ ਹੈ ਅਵਗਣਾਂ ਨੂੰ ਵੇਖ ਕੇ ਵੀ। ਪਰ ਜਦੋਂ ਕੋਈ ਬਹੁਤਾ ਹੀ ਚਲਾਕੀ ਕਰੇ ਫਿਰ ਉਹਦਾ ਇਲਾਜ ਸਤਿਗੁਰੂ ਜ਼ਰੂਰ ਕਰਦੇ ਨੇ। ਇੱਕ ਵਾਰ ਦੀ ਉਹਨਾਂ ਦੇ ਜੀਵਨ ਦੀ ਗਾਥਾ ਹੈ, ਬੜੀ ਸੁੰਦਰ ਘਟਨਾ ਹੈ ਕਿ ਸਤਿਗੁਰਾਂ ਕੋਲ ਕੁਝ ਸਿੱਖ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਆਏ ਸੀ ਦਰਸ਼ਨ ਮੇਲਾ ਕਰਨ। ਸਲਾਹ ਬਣ ਗਈ 4 ਦਿਨ ਰਹੀਏ, ਸੇਵਾ ਸ਼ੁਰੂ ਕਰ ਦਿੱਤੀ। ਥੋੜੇ ਦਿਨ ਰਹੇ, ਅੱਧਿਆਂ ਦੀ ਸਲਾਹ ਸੀ ਹੋਰ ਰਹਿ ਜਾਈਏ, ਅੱਧਿਆਂ ਨੇ ਸੋਚਿਆ ਵੀ ਜਾਣਾ ਹੈ, ਨਹੀਂ ਰਹਿਣਾ ਇੱਥੇ। ਚੱਲਦਾ ਰਿਹਾ, ਲੜਾਈ ਸ਼ੁਰੂ ਹੋ ਗਈ, ਜੰਗ ਸ਼ੁਰੂ ਹੋ ਗਈ, ਵਿੱਚ ਘੇਰੇ ਦੇ ਆ ਗਏ। ਗੁਰੂ ਸਾਹਿਬ ਨੇ ਹੁਕਮ ਕੱਢ ਦਿੱਤਾ ਵੀ ਕੋਈ ਵੀ ਬੰਦਾ ਛੁੱਟੀ ਤੇ ਨਹੀਂ ਜਾਏਗਾ, ਹੁਣ ਲੜਾਈ ਚੱਲ ਰਹੀ ਹੈ। ਜਦੋਂ ਇਹ ਘਟਨਾ ਵਾਪਰ ਗਈ, ਵਿਚਾਰੇ ਜਿਹੜਾ ਦੋ ਮਨ ਵਾਲਾ ਮਨੁੱਖ ਹੈ ਉਹ ਦੁਖੀ ਰਹਿੰਦਾ ਸਦਾ, ਨਾ ਉਹ ਧਰਮੀ ਨਾ ਉਹ ਸੰਸਾਰੀ। ਜੇ ਸੰਸਾਰ ਵਿੱਚ ਗਿਆ ਤੇ ਇੱਧਰ ਵੀ ਕਿਤੇ ਗੁਰੂ ਨਾਲ ਨਾਰਾਜ਼ ਹੋ ਜਾਏ ਫਿਰ ਕੀ ਕਰਾਂਗੇ, ਜੇ ਗੁਰੂ ਕੋਲ ਆਇਆ ਤੇ ਉਹ ਕੋਲੋਂ ਕੋਈ ਸੰਸਾਰੀ ਲੰਘਿਆ ਤੇ ਇਹ ਸੋਚਿਆ ਵੀ ਇਹ ਤੇ ਨਜ਼ਾਰੇ ਪੈ ਲੈਂਦੇ, ਆਪਾਂ ਐਵੇਂ ਫਸ ਗਏ ਗੁਰਦੁਆਰੇ ਵਿੱਚ, ਉਹ ਵਿਚਾਰਾ ਰੋਈ ਜਾਂਦਾ। ਇਸ ਕਰਕੇ ਧਰਮੀ ਵੀ ਉਹੀ ਬਣਦੇ ਜਿਹੜੇ 100% ਸੰਸਾਰੀ ਰਹੇ ਨੇ, ਉਹ 100% ਧਰਮੀ ਬਣ ਜਾਂਦੇ, ਫੈਸਲਾ ਹੈ ਇੱਕਦਮ, ਦੂਜੇ ਨਹੀਂ। ਉਹ ਵਿਚਾਰੇ ਦੁਬਧਾ ਵਿੱਚ ਸਨ, ਪੰਜ ਚਾਰ ਸਰੀਰਾਂ ਨੇ ਇੱਕ ਦਿਨ ਇੱਕ ਯੋਜਨਾ ਬਣਾ ਲਈ ਵੀ ਗੁਰੂ ਗੋਬਿੰਦ ਸਿੰਘ ਕਿਹੜਾ ਪੂਰਾ ਗੁਰੂ ਹੈ। ਪਹਿਲੇ ਤੇ ਭਗਤੀ ਕਰਦੇ ਸਨ, ਇਹਨਾਂ ਦੇ ਪਿਤਾ ਨੇ ਤੇ 25 ਸਾਲ ਲਾਏ ਨੇ, ਗੁਰੂ ਨਾਨਕ ਦੇਵ ਤੇ ਨਾਮ ਜਪਦੇ ਸਨ। ਇਹਦੇ ਸਵੇਰੇ ਉੱਠਦਿਆਂ ਸਾਰ ਕਲਗੀ ਲਾ ਲੈਂਦਾ, ਕਿਰਪਾਨ ਚੁੱਕ ਲੈਂਦੇ, ਇਹਨਾਂ ਕੋਲ ਕਿਹੜਾ ਭਗਤੀ, ਇਹ ਤੇ ਸਿਪਾਹੀ ਨੇ, ਇਹਨਾਂ ਨੂੰ ਕਿਹੜਾ ਪਤਾ ਲੱਗਣਾ, ਜੋ ਮਰਜ਼ੀ ਕਰ ਲਓ, ਸਿੱਧਾ ਕੰਮ ਹੈ ਤੇ ਡਾਂਗ ਸੋਟੇ ਵਾਲਾ ਕੰਮ ਕਰਦੇ ਨੇ। ਬਾਹਰੋਂ ਬਾਹਰੋਂ ਵੇਖਿਆ ਗੁਰੂ ਨੂੰ, ਸਿਪਾਹੀ ਵਾਲਾ ਰੂਪ ਵੇਖ ਲਿਆ, ਸੰਤ ਵਾਲਾ ਨਹੀਂ ਵੇਖਿਆ। ਇੱਕ ਨੇ ਸਲਾਹ ਦਿੱਤੀ, ਕਹਿੰਦੇ ਗੁਰੂ ਨੂੰ ਧੋਖਾ ਹੀ ਦਈਏ, ਇਹਨੂੰ ਕਿਹੜਾ ਪਤਾ ਲੱਗਦਾ, ਨਿਕਲਣਾ ਹੈ ਇੱਥੋਂ। ਇੱਕ ਨੇ ਕਹਿ ਦਿੱਤਾ ਵੀ ਮੈਨੂੰ ਸਵਾਸ ਰੋਕਣ ਦੀ ਪ੍ਰੈਕਟਿਸ ਹੈ, ਸਵਾਸ ਬੰਦ ਕਰ ਲੈਂਦਾ ਥੋੜਾ ਜਿਹਾ। ਕਹਿੰਦਾ ਮੈਂ ਡਿੱਗ ਪਵਾਂਗਾ, ਸਵਾਸ ਬੰਦ ਕਰਕੇ ਲੰਮਾ ਪੈ ਜਾਂਗਾ, ਤੁਸੀਂ ਰੌਲਾ ਪਾ ਦੇਣਾ ਵੀ ਸਿੱਖ ਚੜ੍ਹਾਈ ਕਰ ਗਿਆ, ਤੇ ਗੁਰੂ ਸਾਹਿਬ ਕੋਲੋਂ ਇਜਾਜ਼ਤ ਮਿਲ ਹੀ ਜਾਏਗੀ ਵੀ ਇਹਨੂੰ ਚੁੱਕ ਕੇ ਹੁਣ ਬਾਹਰ ਲੈ ਜਾਓ, ਉੱਥੇ ਜਾ ਕੇ ਇਹਦਾ ਬਾਹਰਲੇ ਪਾਸੇ ਕਿਤੇ ਸੰਸਕਾਰ ਕਰ ਦਿਓ, ਤੇ ਜਦੋਂ ਬਾਹਰ ਨਿਕਲ ਜਾਵਾਂਗੇ ਉੱਥੇ ਜਾ ਕੇ ਮੈਂ ਵੀ ਉੱਠ ਪਵਾਂਗਾ, ਸਾਰੇ ਦੌੜ ਜਾਵਾਂਗੇ, ਛੁੱਟੀ ਦਾ ਇਹ ਤਰੀਕਾ ਹੈ, ਹੋਰ ਕੋਈ ਨਹੀਂ। ਆ ਕਹਿੰਦੇ ਤੇ ਹੈ ਸਾਰੇ ਦੂਰੋਂ ਦੂਰੋਂ ਵੇਖ ਕੇ ਨਾ, ਸਫੈਦ ਕੱਪੜੇ, ਵੱਡੀਆਂ ਵੱਡੀਆਂ ਗੱਡੀਆਂ, ਵੀ ਸਾਧਾਂ ਦੀ ਬੜੀ ਮੌਜ ਜੇ, ਇਹ ਬੜੇ ਨਜ਼ਾਰੇ, 4 ਦਿਨ ਆ ਕੇ ਵੇਖੋ ਤੁਹਾਨੂੰ ਸਮਝ ਲੱਗ ਜਾਏਗੀ। ਫਿਰ ਤਾਂ ਕੰਧਾਂ ਟੱਪ ਕੇ ਨਿਕਲਣਾ ਪੈਂਦਾ, ਗੇਟ ਵਿੱਚੋਂ ਵੀ ਨਹੀਂ, ਜਦੋਂ ਸਵੇਰੇ 2:30-3 ਵਜੇ ਫੜਦੇ ਨਾ, ਫਿਰ ਟੂਟੀ ਥੱਲੇ ਕਰਦੇ ਨੇ। ਆਏ ਤੇ ਸੀ ਵੀ ਕਿਸੇ ਨੇ ਸੁਣਾਇਆ ਹੋਣਾ ਵੀ ਖੀਰ ਬੜੀ ਬਣਦੀ, ਬੜਾ ਨਜ਼ਾਰਾ, ਗੱਤਕੇ ਖੇਡੇ ਜਾਂਦੇ, ਚਲੋ ਵੇਖ ਕੇ ਆਈਏ। ਗੁਰੂ ਨੇ ਕਿਹਾ ਵੀ ਸਵੇਰੇ ਜਿਹੜਾ 4 ਵਜੇ ਤੱਕ ਨਹੀਂ ਉੱਠਦਾ ਉਹਦੀਆਂ ਲੱਤਾਂ ਫੜ ਕੇ ਥੱਲੇ ਵਗਾਓ, ਇਹ ਔਖਾ ਹੋ ਗਿਆ ਕੰਮ। ਤਾਂ ਉੱਥੋਂ ਦੌੜਨ ਲੱਗੇ, ਉਹ ਜਿਹਨੇ ਕਿਹਾ ਸੀ ਉਹਨੂੰ ਇਹ ਸੀ ਗੁਰੂ ਕਿਹੜਾ ਅੰਤਰਜਾਮੀ, ਇਹ ਕਿਹੜਾ ਭਗਤੀ ਕਰਦੇ ਨੇ, ਇਹਦੇ ਤਲਵਾਰ ਚੁੱਕੀ ਫਿਰਦੇ ਨੇ। ਲੰਮਾ ਪੈ ਗਿਆ, ਦੂਜਿਆਂ ਨੇ ਰੌਲਾ ਪਾ ਦਿੱਤਾ ਜੀ ਬਹੁਤ ਮਾੜੀ ਹੋਈ, ਪਿੱਛੇ ਜਾ ਕੇ ਜਵਾਬ ਕੀ ਦਿਆਂਗੇ, ਛੋਟੇ ਛੋਟੇ ਬੱਚੇ ਨੇ, ਸਾਰੀ ਉਮਰ ਦਾ ਲਾਂਭਾ ਬਣ ਗਿਆ, ਇਹਨੂੰ ਲੈ ਕੇ ਆਏ ਸੀ, ਚੜ੍ਹਾਈ ਕਰ ਗਿਆ। ਗੁਰੂ ਸਾਹਿਬ ਨੂੰ ਵੀ ਪਤਾ ਲੱਗ ਗਿਆ, ਹਜ਼ੂਰ ਅੰਦਰ ਸਨ, ਕਿਸੇ ਖਬਰ ਦਿੱਤੀ ਕੋਈ ਸਿੱਖ ਚੜ੍ਹਾਈ ਕਰ ਗਿਆ, ਉਹ ਵੀ ਆ ਗਿਆ, ਮਹਾਰਾਜ ਇਜਾਜ਼ਤ ਦਿਓ ਹੁਣ ਸੰਸਕਾਰ ਹੀ ਕਰ ਆਈਏ। ਹਜ਼ੂਰ ਕਹਿੰਦੇ ਵੀ ਬਹੁਤ ਮਾੜੀ ਗੱਲ ਹੋਈ, ਕਿਹੜਾ ਸਿੱਖ ਹੈ? ਕਹਿੰਦੇ ਜੀ ਫਲਾਣਾ ਸਿੱਖ, ਤੁਸੀਂ ਇਜਾਜ਼ਤ ਦਿਓ ਅਸੀਂ ਬਾਹਰ ਸੰਸਕਾਰ ਕਰਕੇ ਆਏ। ਹੁਣ ਇਹ ਵੇਖਿਆ ਅੰਦਰੋਂ ਗੁਰੂ ਨੇ ਵੀ ਇਹ ਤੇ ਮੈਨੂੰ ਧੋਖਾ ਦੇਣਾ ਚਾਹੁੰਦੇ, ਉਹ ਆਦਮੀ ਤੇ ਜਿੰਦਾ ਹੈ, ਸਵਾਸ ਲੈ ਰਿਹਾ, ਗੁਰੂ ਨੂੰ ਅੰਤਰਜਾਮੀ ਨਹੀਂ ਜਾਣਿਆ, ਚਲਾਕੀ ਵਰਤ ਲਈ। ਕਲਗੀਆਂ ਵਾਲੇ ਨੇ ਕਿਹਾ ਵੀ ਗੁਰੂ ਦੀ ਜ਼ਿੰਮੇਵਾਰੀ ਹੁੰਦੀ ਹੈ ਸਿੱਖ, ਸਤਿਗੁਰੂ ਸਿੱਖ ਕਾ ਹਲਤ ਪਲਤ ਸਵਾਰੇ, ਗੁਰੂ ਦਾ ਕੰਮ ਹੈ ਸਿੱਖ ਦਾ। ਚਲੋ ਜੇ ਚੜ੍ਹਾਈ ਕਰ ਗਿਆ ਤੇ ਪ੍ਰਲੋਕ ਵਿੱਚ ਵੀ ਚਲੋ ਉਹਨੂੰ ਥੋੜੀ ਬਾਲੀ ਥਾਂ ਦਵਾ ਦਿਆਂਗੇ, ਕੰਮ ਤੇ ਉਹਦੇ ਚੱਜ ਦੇ ਕੋਈ ਨਹੀਂ ਲੱਗਦੇ, ਕਿਸੇ ਗੁੱਠੇ ਬੈਠਾ ਰਹੇਗਾ। ਪਰ ਮੇਰਾ ਜੀ ਕਰਦਾ ਹੈ ਇੰਨੀ ਦੂਰੋਂ ਘਰੋਂ ਸਿੱਖ ਛੱਡ ਕੇ ਆਇਆ, ਮੈਂ ਜਾ ਕੇ ਇੱਕ ਵਾਰੀ ਉਹਨੂੰ ਵੇਖ ਤੇ ਆਵਾਂ। ਉੱਠ ਕੇ ਬਾਹਰ ਆ ਗਿਆ ਜਿੱਥੇ ਉਹ ਲੰਬਾ ਪਿਆ ਸੀ, ਸੀਡੀ ਤੇ ਪਾ ਲਿਆ, ਕਿਤੇ ਉਹ ਮੰਗ ਤੰਗ ਕੇ ਚਿੱਟੀ ਚਾਦਰ ਵੀ ਵਗਾ ਲਈ ਉੱਤੇ। ਹਜ਼ੂਰ ਨੇ ਉਹਦਾ ਚਿਹਰਾ ਵੇਖਿਆ, ਕਹਿਣ ਲੱਗੇ ਸਿੱਖ ਬੜਾ ਕਰਨੀ ਵਾਲਾ ਲੱਗਦਾ। ਆਲੇ ਦੁਆਲੇ ਉਹਦੇ ਸੰਗੀ ਸਾਥੀ ਬੈਠੇ ਹੋਏ ਨੇ, ਬਹੁਤ ਮਾੜੀ ਗੱਲ। ਮਹਾਰਾਜ ਕਹਿਣ ਲੱਗੇ ਵੀ ਹੁਣ ਕਿੱਧਰ ਜਾ ਰਹੇ? ਕਹਿੰਦੇ ਮਹਾਰਾਜ ਇਜਾਜ਼ਤ ਦਿਓ ਇਹਦਾ ਬਾਹਰ ਕਿਲੇ ਤੋਂ ਸੰਸਕਾਰ ਕਰ ਆਈਏ ਅੱਖ ਬਚਾ ਕੇ। ਹਜ਼ੂਰ ਨੇ ਕਿਹਾ ਏਡਾ ਪਿਆਰਾ ਸਿੱਖ ਜਿਹੜਾ ਮੇਰੇ ਪਿੱਛੇ ਇੰਨੀ ਦੂਰੋਂ ਘਰ ਛੱਡ ਕੇ ਆਇਆ, ਉਹਦਾ ਸੰਸਕਾਰ ਮੇਰੀ ਅੱਖਾਂ ਤੋਂ ਪਰਾਂ ਹੋਵੇ? ਕਿਲਾ ਬੜਾ ਵੱਡਾ ਹੈ, ਇੱਧਰ ਜੋੜੋ ਲੱਕੜਾਂ ਇੱਥੇ ਕਰਨਾ, ਮੈਂ ਖੁਦ ਇਹਨੂੰ ਲਾਂਬੂ ਲੈਣਾ ਹੈ। ਇਹਦੇ ਕਰਮ ਬੜੇ ਮਾੜੇ ਲੱਗਦੇ ਨੇ, ਮੈਂ ਸੋਚਾਂ ਇਹਦੀਆਂ ਲੱਕੜਾਂ ਨਾਲ ਇਹਦੇ ਕਰਮ ਵੀ ਸਾੜੀ ਜਾਣ, ਮਾੜੇ ਮਾੜੇ ਜਿਹੜੇ ਨੇ। ਹੁਣ ਉਹਨਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਵੀ ਹੁਣ ਇਹਨੂੰ ਕੌਣ ਦੱਸੇ ਬਈ ਇਹ ਗੁਰੂ ਜਿੱਥੇ ਛਡਾਉਂਦਾ ਹੈ ਨਾ, ਜਦੋਂ ਇਹ ਫੜਦਾ ਉਦੋਂ ਫਿਰ ਛੱਡਦਾ ਵੀ ਨਹੀਂ ਹੈ, ਗੱਲਾਂ ਦੋਵੇਂ ਨੇ, ਛਡਾਉਂਦਾ ਵੀ ਹੈ ਤੇ ਜੇ ਫੜ ਲਵੇ ਤੇ ਫਿਰ ਪੂਰੀ ਤਰ੍ਹਾਂ ਪੀ ਕੇ ਛੱਡਦਾ। ਇੱਕ ਕਹਿੰਦਾ ਨਹੀਂ ਮਹਾਰਾਜ ਇੱਥੇ ਸਾਰਾ ਧੂੰਆਂ ਖਰਾਬ ਹੋਵੇਗਾ ਤੁਹਾਡਾ, ਇੱਥੇ ਸਿੱਖ ਨਿਤਨੇਮ ਕਰਦੇ ਨੇ, ਕਿਲਾ ਹੈ ਘਰ। ਸੱਚੇ ਪਾਤਸ਼ਾਹ ਕਹਿੰਦੇ ਵੀ ਸਾਡਾ ਤੇ ਕੰਮ ਹੀ ਰੋਜ਼ ਇਹ ਵੇ, ਚਾਰ ਇੱਧਰ ਡਿੱਗੇ ਪਏ ਨੇ, ਦਸ ਉੱਧਰ ਪਏ ਨੇ, ਕਿਤੇ ਸੰਸਕਾਰ ਕਿਸੇ ਦਾ ਕਰ ਛੱਡਿਆ, ਸਾਨੂੰ ਕਿਹੜੀ ਇੱਥੇ ਬਦਬੂ ਆਉਂਦੀ ਹੈ? ਕੋਈ ਨਹੀਂ ਧੂੰਏ ਦੀ ਪਰਵਾਹ। ਆ ਇੱਕ ਸਰੀਰ ਦਸਵਾਂ ਸੀ ਇਸੇ ਕੰਮ ਤੇ ਲਾਉਣਾ ਸੀ, ਲਿਆਓ ਲੱਕੜਾਂ ਜੋੜ ਦਿਓ, ਲੱਕੜਾਂ ਜੋੜੋ, ਅੱਗ ਦਾ ਪ੍ਰਬੰਧ ਕਰੋ। ਉਹ ਜਿਹੜਾ ਲੰਮਾ ਪਿਆ ਸੀ ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਤੇ ਜਿਹੜੀ ਚਲਾਕੀ ਗੁਰੂ ਨਾਲ ਖੇਡੀ ਸੀ ਮਹਿੰਗੀ ਪੈ ਗਈ, ਇਹ ਤੇ ਬਹੁਤ, ਕਿਉਂਕਿ ਧੋਖਾ ਦੇਣ ਦਾ ਯਤਨ ਕੀਤਾ। ਥੋੜਾ ਚਿਰ ਉਹਨੇ ਸੋਚਿਆ, ਫਿਰ ਮਨ ਵਿੱਚ ਸੋਚਿਆ ਵੀ ਕਿਤੇ ਅੱਗ ਲਾ ਹੀ ਨਾ ਦੇਣ। ਥੋੜਾ ਜਿਹਾ ਉਸਨੇ ਆਪਣਾ ਸਰੀਰ ਹਿਲਾਇਆ, ਲੱਤ ਪੈਰ ਹੱਲ ਗਈ, ਉੱਠਣ ਲੱਗਾ। ਹਜ਼ੂਰ ਕਹਿੰਦੇ ਵੇਖੋ ਵੀ ਸਿੱਖ ਦੀ ਕਿੰਨੀ ਕਮਾਈ ਹੈ, ਧਰਮਰਾਜ ਨੇ ਵਾਪਸ ਹੀ ਭੇਜ ਦਿੱਤਾ, ਉੱਠ ਕੇ ਬੈਠ ਗਿਆ। ਅੰਤਰਜਾਮੀ ਹੈ ਗੁਰੂ, ਚਰਨੀ ਡਿੱਗ ਪਿਆ, ਨਹੀਂ ਮਹਾਰਾਜ ਮੈਂ ਉੱਥੇ ਧੋਖਾ ਕਰਨ ਦਾ ਯਤਨ ਕੀਤਾ ਜਿਹੜਾ ਸਾਰਿਆਂ ਦੇ ਅੰਦਰ ਦੀ ਹਰ ਇੱਕ ਘਟਨਾ ਨੂੰ ਜਾਣਦਾ ਹੈ, ਮੈਨੂੰ ਬਖਸ਼ ਲੈਣਾ, ਮੇਰੇ ਤੇ ਕਿਰਪਾ ਕਰ ਦੇਣੀ। ਕਹਿਣ ਲੱਗੇ ਕੋਈ ਸਿੱਖ ਸੇਵਾ ਕਰੇ ਨਾ ਕਰੇ, ਪਰ ਗੁਰੂ ਨੂੰ ਇਹ ਨਾ ਸਮਝੇ ਵੀ ਇਹਨੂੰ ਪਤਾ ਨਹੀਂ ਪਿਆ ਲੱਗਦਾ ਜੋ ਕੁਝ ਮੈਂ ਕਰਨਾ। ਇਹ ਬੜੀ ਵੱਡੀ ਭਗਤੀ ਹੈ। ਇਹਨੂੰ ਕਹਿੰਦੇ ਨੇ ਚੌਪਈ ਸਾਹਿਬ ਵਿੱਚ ਸਿਖਾ ਰਹੇ ਨੇ, ਕਹਿੰਦੇ ਘਟ ਘਟ ਕੇ ਅੰਤਰ ਕੀ ਜਾਣਤ, ਹਰ ਇੱਕ ਦੇ ਮਨ ਦੀ ਜਾਣਦਾ ਤੇ ਸਾਨੂੰ ਦੱਸ ਰਹੇ ਨੇ ਜੇ ਹਰ ਇੱਕ ਦੇ ਮਨ ਦੀ ਜਾਣਦਾ ਫਿਰ ਤੇਰੇ ਮਨ ਦੀ ਵੀ ਜਾਣਦਾ ਹੈ। ਭਲੇ ਬੁਰੇ ਕੀ ਪੀਰ, ਪੀਰ ਦੇ ਅਰਥ ਨੇ ਦਰਦ, ਗਲਤ ਅਤੇ ਠੀਕ ਲੋਕਾਂ ਦੇ ਜੀਵਨ ਦੀ ਦਰਦ ਨੂੰ ਵੀ ਜਾਣਦਾ, ਪਹਿਚਾਣ ਲੈਂਦਾ। ਚੀਟੀ ਤੇ ਕੁੰਚਰ ਅਸਥੂਲਾ, ਚੀਟੀ ਕਹਿੰਦੇ ਕੀੜੀ ਨੂੰ ਤੇ ਹਾਥੀ ਤੱਕ, ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਫੂਲਾ ਦਾ ਅਰਥ ਉਹਨਾਂ ਨੂੰ ਪ੍ਰਫੁੱਲਿਤ ਕਰਦਾ। ਅੱਗੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੇ। ਇਹ ਬੜੀ ਵੱਡੀ ਘਟਨਾ ਹੈ। ਕਹਿੰਦੇ ਜਦੋਂ ਕੋਈ ਸੰਤ ਹੋ ਜਾਂਦਾ ਨਾ, ਸੰਤ ਨਿਸ਼ਾਨੀ ਦੱਸੀ ਹੈ ਗੁਰਬਾਣੀ ਦੇ ਵਿੱਚ, ਸੰਤ ਕੌਣ ਹੈ? ਸੰਤ ਦਾ ਮਤਲਬ ਹੈ, ਇੱਕ ਹੈ ਸਾਧ ਸੰਗਤ ਸੁੱਤ, ਦੂਸਰਾ ਹੈ ਸੰਤ। ਸੁੱਤ ਦਾ ਅਰਥ ਪੁੱਤਰ। ਜਿਵੇਂ ਅਸੀਂ ਪੈਦਾ ਹੋਏ ਹਾਂ, ਅਸੀਂ ਮਾਂ ਬਾਪ ਦੇ ਘਰ ਵਿੱਚ ਪੁੱਤਰ ਜਨਮੇ ਹਾਂ, ਸਾਡਾ ਨਾਮ, ਉਹ ਸਾਨੂੰ ਪੁੱਤਰ ਕਹਿੰਦੇ ਨੇ। ਸਰੀਰ ਨੇ ਜਨਮ ਲੈ ਲਿਆ, ਪਰ ਗੁਰਬਾਣੀ ਕਹਿੰਦੀ ਹੈ ਸਰੀਰ ਨੇ ਜਨਮ ਲਿਆ ਤੇ ਤੂੰ ਅਜੇ ਇੱਕ ਆਂਡੇ ਵਰਗਾ ਹੈ, ਜਿਵੇਂ ਮੁਰਗੀ ਦਾ ਆਂਡਾ ਹੈ ਕਿਸੇ ਵੀ ਪੰਛੀ ਦਾ। ਜਨਮ ਤੂੰ ਲੈ ਲਿਆ, ਤੂੰ ਅਜੇ ਆਂਡੇ ਵਰਗਾ ਹੈ। ਹੁਣ ਇੱਕ ਕੰਮ ਬਾਕੀ ਰਹਿੰਦਾ, ਉਹ ਕਿਹੜਾ ਹੈ? ਵੀ ਇਸ ਤੇਰੇ ਸਰੀਰ ਰੂਪੀ ਆਂਡੇ ਦੇ ਵਿੱਚੋਂ ਕਿਸੇ ਜੀਵ ਨੇ ਜਨਮ ਲੈਣਾ, ਅੰਦਰੋਂ ਕਿਸੇ ਨੇ ਜੰਮਣਾ, ਉਹਦਾ ਜਨਮ ਹੋਣਾ। ਜਿੱਦਣ ਉਹਦਾ ਜਨਮ ਹੋ ਗਿਆ, ਉਦਣ ਤੂੰ ਸੰਤ ਬਣ ਜਾਏਗਾ। ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਦਾ ਅਰਥ ਪਹਿਲਾਂ ਆ ਜੀਵਨ ਮਿਲਿਆ ਸਰੀਰ, ਫਿਰ ਇਸ ਸਰੀਰ ਦੇ ਅੰਦਰ ਜਿਹੜੀ ਸਾਡਾ ਆਤਮ ਸੀ, ਸ਼ਬਦ ਸਰੂਪ ਸੀ, ਅਸੀਂ ਖੁਦ ਸਾਂ ਜਿਹੜੇ, ਆਪਾਂ ਤੇ ਅਜੇ ਜੰਮੇ ਨਹੀਂ, ਅਜੇ ਜਨਮ ਹੀ ਕੋਈ ਨਹੀਂ ਹੋਇਆ ਸਾਡਾ। ਤੁਸੀਂ ਸੁਣਿਆ ਇੱਕ ਰਿਸ਼ੀ ਦਾ ਨਾਂ ਆਉਂਦਾ ਸੁਖਦੇਵ, ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਉਹ 12 ਵਰੇ ਗਰਭਾਸ ਵਿੱਚ ਰਿਹਾ ਸੀ, 12 ਵਰੇ ਗਰਭਾਸ ਰਹੇ, 12 ਸਾਲ ਕਹਿੰਦੇ ਮਾਂ ਦੇ ਗਰਭ ਵਿੱਚ ਰਿਹਾ, ਜੰਮਦਿਆਂ ਹੀ ਸੁੱਖ ਲਈ ਉਦਾਸੀ। 12 ਸਾਲ ਕਿੱਥੇ ਰਿਹਾ? 12 ਸਾਲ ਉਹ ਯਤਨ ਕਰਦਾ ਰਿਹਾ ਆਪਣੇ ਸਰੀਰ ਦੇ ਵਿੱਚੋਂ ਜਨਮ ਲੈਣ ਦਾ। ਤੇ ਤੁਹਾਨੂੰ ਪਤਾ ਹੈ ਜਿੰਨਾ ਚਿਰ ਬੱਚਾ ਜਨਮ ਨਹੀਂ ਲੈਂਦਾ ਉਹਨਾਂ ਚਿਰ ਬੇਚੈਨ ਰਹਿੰਦਾ ਹੈ, ਹਿੱਲਦਾ ਰਹਿੰਦਾ ਹੈ। ਸਾਡੇ ਅੰਦਰ ਜਿਹੜੀ ਬੇਚੈਨੀ ਹੈ ਨਾ, ਬੇਚੈਨੀ ਹੈ, ਉਹ ਤਾਂ ਹੈ ਵੀ ਅਸੀਂ ਜਨਮ ਨਹੀਂ ਲਿਆ, ਅਜੇ ਸਰੀਰ ਨੇ ਜਨਮ ਲੈ ਲਿਆ। ਜਿਹੜੇ ਬੱਚੇ ਨੇ ਜਨਮ ਨਹੀਂ ਲਿਆ ਉਹਨੂੰ ਕਹੋ ਵੀ ਤੂੰ ਜਨਮ ਨਾ ਲਈ, ਤੈਨੂੰ ਸੋਨੇ ਦਾ ਹਾਰ ਪਵਾ ਦਿੰਦੇ ਹਾਂ, ਤੈਨੂੰ ਗੱਡੀ ਬਹੁਤ ਵੱਡੀ ਲੈ ਦਿੰਦੇ ਹਾਂ, ਉਹਦੇ ਤੇ ਬਿਠਾ ਦਿੰਦੇ। ਉਹ ਕਹੇਗਾ ਮੈਂ ਇਹਨਾਂ ਦਾ ਕੀ ਕਰਾਂ, ਮੈਂ ਜਨਮ ਹੀ ਨਹੀਂ ਲੈ ਰਿਹਾ, ਬੇਚੈਨ ਰਹੇਗਾ। ਇਸ ਕਰਕੇ ਅਸੀਂ ਬੜਾ ਕੁਝ ਦਿੱਤਾ ਹੈ ਸਰੀਰ ਦੇ ਉੱਤੇ, ਡੋਲਿਆ ਬੜਾ ਕੁਝ ਬਈ ਇਹ ਸ਼ਾਂਤ ਹੋ ਜਾਏ। ਨਹੀਂ ਹੋਵੇਗਾ, ਕਿਉਂ ਨਹੀਂ ਹੋਵੇਗਾ? ਅਜੇ ਜੰਮੇ ਨਹੀਂ ਹੈ। ਹੋ ਸਕਦਾ ਹੈ ਜਨਮ ਲੈਣ ਤੋਂ ਪਹਿਲਾਂ ਸਰੀਰ ਦੀ ਮੌਤ ਹੋ ਜਾਏ, ਬੇਚੈਨੀ ਨਾਲ ਹੀ ਚਲੀ ਜਾਏਗੀ। ਹੋ ਸਕਦਾ ਸਰੀਰ ਨਸ਼ਟ ਹੋ ਜਾਏ ਉਸ ਤੋਂ ਪਹਿਲਾਂ ਹੀ, ਮੌਤ ਆ ਜਾਏਗੀ, ਜਨਮ ਤੇ ਲਿਆ ਹੀ ਨਹੀਂ ਅਜੇ, ਕੁਦਰਤ ਚਾਹੁੰਦੀ ਹੈ। ਇਸ ਕਰਕੇ ਸਿਆਣੇ ਕਹਿੰਦੇ ਵੀ ਜੂਨਾਂ ਕਿੰਨੀਆਂ ਨੇ, ਕਈਆਂ ਨੇ ਗਿਣੀਆਂ ਨੇ, ਉਹ ਕਹਿੰਦੇ ਨੇ 84 ਲੱਖ, ਤੁਸੀਂ ਆਮ ਸੁਣਦੇ ਹੋ ਨਾ, ਕੁਝ ਕਹਿੰਦੇ ਵੀ 83,99,993 ਜੂਨਾਂ ਨੇ, ਕਈਆਂ ਨੇ ਇਹ ਕਿਹਾ, ਕੁਝ ਕਹਿੰਦੇ ਵੀ ਪੂਰੀਆਂ 84 ਲੱਖ ਨੇ। ਇੱਕ ਥਾਂ ਤੇ ਮੈਂ ਪੜ੍ਹਿਆ ਵੀ 84,01,000 ਉੱਤੇ ਵੀ ਹੈ, 84 ਲੱਖ ਤੋਂ ਉੱਪਰਲੀ ਵੀ ਹੈ। ਇਹਨਾਂ ਵਿੱਚੋਂ ਠੀਕ ਕਿਹੜੀ ਹੈ ਗਿਣਤੀ? ਤਿੰਨੇ ਠੀਕ ਨੇ, ਧਿਆਨ ਦੇਣਾ, ਮੈਂ ਥੋੜ੍ਹਾ ਜਿਹਾ 5 ਮਿੰਟ ਵਿੱਚ ਗੱਲ ਕਰਦਾ। ਜਿਹੜੀਆਂ ਮਨੁੱਖੀ ਸਰੀਰ ਤੋਂ ਬਿਨਾਂ ਜੂਨਾਂ ਨੇ, ਜਿਵੇਂ ਪਸ਼ੂ ਪੰਛੀ ਨੇ, ਚਾਰ ਖਾਣੀਆਂ ਦੇ ਰਾਹੀਂ ਜਿੰਨੇ ਵੀ ਜੀਵ ਨੇ, ਉਹਨਾਂ ਦੀ ਗਿਣਤੀ 83,99,999, ਯਾਨੀ ਕਿ 1,84,00,000 ਹੈ। ਜਦੋਂ ਅਸੀਂ ਸਰੀਰ ਦੇ ਤੌਰ ਤੇ ਮਨੁੱਖੀ ਜਿਸਮ ਧਾਰਨ ਕਰਕੇ ਮਨੁੱਖ ਜਨਮ ਲੈਂਦਾ ਹੈ, ਤੇ ਇਹ ਜੂਨ ਹੈ ਉਹ ਜਿਹੜੀ 1,00,00,000 ਹੈ 84 ਲੱਖ ਵਿੱਚ, ਪੂਰੀਆਂ 84 ਲੱਖ ਹੋ ਗਈਆਂ। ਹੁਣ 84 ਲੱਖ ਤੇ 1 ਕਿਹੜੀ ਹੈ? ਜਦੋਂ ਕੋਈ ਇਸ ਸਰੀਰ ਦੇ ਵਿੱਚੋਂ ਸੰਤ ਨੂੰ ਜਨਮ ਦੇ ਦਿੰਦਾ, ਉਹ 84 ਲੱਖ ਤੋਂ ਉੱਤੇ 1 ਹੈ, ਉਹਦਾ ਲੇਖਾ ਕੋਈ ਨਹੀਂ ਹੈ। ਇਹ ਜਿਹੜੀਆਂ 84 ਲੱਖ ਜੂਨਾਂ ਨੇ ਸਾਰੀਆਂ ਲੇਖੇ ਵਿੱਚ ਨੇ। ਜਿਹਨੇ ਇਸ ਸਰੀਰ ਦੇ ਵਿੱਚੋਂ 84 ਲੱਖ ਤੋਂ ਉੱਪਰ ਵਾਲੀ 1 ਜੂਨ ਵਿੱਚ ਚਲਾ ਗਿਆ, ਉਸ ਪ੍ਰਸਥਿਤੀ ਵਿੱਚ ਜਿਹਨੂੰ ਕਿਹਾ ਬ੍ਰਹਮ ਗਿਆਨੀ, ਜਿਹਨੂੰ ਕਿਹਾ ਸੰਤ, ਜਿਸ ਨੂੰ ਕਿਹਾ ਗੁਰਮੁਖ, ਜਿਹੜਾ ਉਹਦੇ ਵਿੱਚ ਚਲਾ ਗਿਆ ਉਹ 84,01,000 ਵਾਲੀ ਜੂਨ ਵਿੱਚ, ਉਹ ਬੜੇ ਹੀ ਥੋੜੇ ਨੇ, ਇੱਥੇ ਤੇ ਪਰਮਾਰ ਹੈ, ਬਾਕੀ ਕੋਈ ਬਿਰਲਾ ਹੈ। ਤਾਂ ਇਸ ਤਰ੍ਹਾਂ ਆਪਣੇ ਵਿੱਚੋਂ ਜਨਮ ਦੇਣਾ ਉਹਨੂੰ ਕਹਿੰਦੇ ਸੰਤ। ਐਸੇ ਜਿਹੜੇ ਸੰਤ ਨੇ, ਜਦੋਂ ਉਹਨਾਂ ਨੂੰ ਕੋਈ ਦੁਖੀ ਕਰਦਾ, ਸਿੱਧੀ ਚੋਟ ਪਰਮਾਤਮਾ ਤੇ ਪੈਂਦੀ ਹੈ, ਸਿੱਧੀ ਚੋਟ, ਥੋੜੀ ਜਿਹੀ ਵੀ ਅੱਗੇ ਪਿੱਛੇ ਨਹੀਂ। ਇੱਧਰ ਤੁਸੀਂ ਦੁਖੀ ਕੀਤਾ ਨਹੀਂ, ਉਧਰ ਪਰਮਾਤਮਾ ਨੂੰ ਚੋਟ ਲੱਗੀ ਨਹੀਂ, ਕਿਉਂਕਿ ਦੋਵੇਂ ਇੱਕੋ ਨੇ। ਇੱਕ ਪਾਸੇ ਤੁਸੀਂ ਕਾਗਜ਼ ਨੂੰ ਚੋਟ ਲਾਓਗੇ, ਕਾਗਜ਼ ਦਾ ਦੂਜਾ ਪਾਸਾ ਵੀ ਹਿੱਲ ਜਾਏਗਾ, ਖਬਰ ਪਹੁੰਚ ਜਾਏਗੀ। ਤਾਂ ਹੀ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਬਚਨ ਆਏ ਨੇ, ਸ਼ਾਇਦ ਸੁਚੇਤ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਜੋ ਜੋ ਤੁਮਰੇ ਭਗਤ, ਜੋ ਜੋ ਤੇਰੇ ਭਗਤ ਦੁਖਾਏ, ਸੋ ਤਤਕਾਲ ਤੁਮ ਮਾਰਾ, ਉਸੇ ਵੇਲੇ ਮਾਰ ਦਿੱਤਾ ਉਸ। ਜਿਹੜੇ ਭਗਤਾਂ ਨੂੰ ਤੁਸੀਂ ਕਿਸੇ ਨੇ ਦੁੱਖ ਦਿੱਤਾ ਹੈ, ਰੱਬ ਦੇ ਪਿਆਰਿਆਂ, ਇਹ ਗੱਲ ਵੱਖਰੀ, ਇਹਦੀ ਓਠ ਲੈ ਕੇ ਪੜਿਆ ਕਦੀ ਜਪਜੀ ਸਾਹਿਬ ਨਹੀਂ। ਜਿਹਨੇ ਥੋੜਾ ਜਿਹਾ ਜਿਹਦੇ ਖਿਲਾਫ ਹੋ ਗਿਆ ਉਹਨੂੰ ਕਿਹਾ ਵੀ ਤੈਨੂੰ ਮੈਂ ਸ਼ਰਾਫ ਦੇ ਦੇਣਾ, ਥੋੜਾ ਜਿਹਾ ਵੇਖ ਕੇ ਰਹੀ। ਇਸ ਤਰ੍ਹਾਂ ਤੇ ਫਿਰ ਡੁਪਲੀਕੇਟ ਤਾਂ ਸਿਸਟਮ ਚੱਲਣਾ ਹੀ ਹੈ। ਜਿੱਥੇ ਸੰਤ ਹੈ ਕਹਿੰਦੇ ਉਹਨੂੰ ਚੋਟ ਲੱਗੀ ਨਹੀਂ ਤੇ ਪਰਮਾਤਮਾ ਨੂੰ ਦਰਦ ਹੋਈ ਨਹੀਂ ਨਾਲ, ਇਸ ਕਰਕੇ ਉਹਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ, ਕੋਈ ਜ਼ਰੂਰਤ ਨਹੀਂ। ਦੁੱਖਾਂ ਤੋਂ ਛੁਟਕਾਰੇ ਦਾ ਸਾਧਨ ਕੀ ਹੈ? ਬੰਦਾ ਸੰਤ ਹੋ ਜਾਏ, ਕਿਉਂਕਿ ਸੰਤ ਹੋਇਆ ਨਹੀਂ ਤੇ ਦੁੱਖ ਉਹਦੇ ਪਰਮਾਤਮਾ ਦੇ ਨਾਲ ਜੁੜ ਗਿਆ, ਜੇ ਦੁੱਖ ਹੁੰਦਾ ਤੇ ਉਹਨੂੰ, ਜੇ ਸੁੱਖ ਹੁੰਦਾ ਤੇ ਉਹਨੂੰ, ਇਸ ਕਰਕੇ ਉਹਦੇ ਤੱਕ ਦੁੱਖ ਨਹੀਂ ਜਾ ਸਕਦਾ। ਫਿਰ ਐਸੇ ਲੋਕਾਂ ਨੂੰ ਸਰੀਰਕ ਤੌਰ ਤੇ ਸੰਸਾਰਕ ਤੌਰ ਤੇ ਦੁੱਖ ਕਿਉਂ ਆਏ, ਇਹ ਵਿਸ਼ਾ ਬਹੁਤ ਲੰਬਾ ਹੈ। ਸਰੀਰਕ ਤੌਰ ਤੇ ਦੁੱਖ ਕਿਉਂ ਆਏ ਨੇ? ਕਿਉਂਕਿ ਇੱਕ ਤੇ ਉਹ ਵਿਕਾਸ ਕਰ ਰਹੇ ਨੇ, ਪਹਿਲੀ ਗੱਲ ਵਿਕਾਸ ਕਰ ਰਹੇ ਨੇ। ਜਿਵੇਂ ਲਾਈਨ ਚੱਲਦੀ ਹੈ ਨਾ, ਭੇਡਾਂ ਵਿੱਚ ਭੇਡ ਤੁਰੀ ਜਾਂਦੀ ਹੈ, ਕੀ ਔਖਾ ਹੈ? ਪਰ ਜਦੋਂ ਕਿਸੇ ਨੇ ਵਿਕਾਸ ਕਰਨਾ ਹੈ, ਜਦੋਂ ਕਿਸੇ ਨੇ ਚੜ੍ਹਾਈ ਚੜ੍ਹਨੀ ਹੈ, ਦੁੱਖ ਆਉਣਗੇ ਜ਼ਰੂਰ, ਕਿਉਂਕਿ ਉਹ ਉੱਚਾ ਜਾ ਰਿਹਾ। ਇੱਕ ਤੇ ਉਹ ਸਾਧਕ ਦੁਖੀ ਹੁੰਦਾ ਜਿਹੜਾ ਧਰਮ ਦੇ ਮਾਰਗ ਤੇ ਸਰੀਰਕ ਤੌਰ ਤੇ ਹੁੰਦਾ, ਉਹਦੇ ਰਾਹ ਵਿੱਚ ਰੁਕਾਵਟਾਂ ਆਉਣਗੀਆਂ, ਕਿਉਂਕਿ ਅੱਗੇ ਜਾ ਰਿਹਾ ਹੈ, ਅੱਗੇ ਵੱਧ ਰਿਹਾ, ਘੇਰਾ ਤੋੜ ਰਿਹਾ। ਉਹ ਕੁਦਰਤ ਦੇ ਵਿੱਚ ਬਣੇ ਹੋਏ ਜਿਹੜੇ ਸਿਸਟਮ ਨੇ ਉਹਨਾਂ ਨੂੰ ਭੰਨੀ ਜਾ ਰਿਹਾ ਹੈ, ਉੱਥੇ ਵੀ ਦੁੱਖ ਆ ਸਕਦੇ ਨੇ। ਦੂਸਰੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ ਲੋਕ, ਉਹਦੇ ਦਰ ਤੇ ਪੂਰੇ ਹੋ ਜਾਂਦੇ ਨੇ, ਤੇ ਪੂਰੇ ਹੋ ਕੇ ਉਹਨਾਂ ਦੀ ਇੱਕ ਸਥਿਤੀ ਬਣ ਜਾਂਦੀ ਹੈ ਕਿ ਉਹ ਵੇਖ ਲੈਂਦੇ ਨੇ, ਮੈਂ ਇਸ ਸਰੀਰ ਦੁਆਰਾ ਜੋ ਕੁਝ ਕਰਨਾ ਸੀ ਕਰ ਲਿਆ, ਸਰੀਰ ਦੀ ਵਰਤੋਂ ਕਰਕੇ ਜੋ ਕੁਝ ਮੈਂ ਪ੍ਰਾਪਤ ਕਰਨਾ ਸੀ ਇਹਦੇ ਵਿੱਚੋਂ ਕਰ ਲਿਆ, ਹੁਣ ਸਰੀਰ ਮੇਰਾ ਵਾਧੂ ਪਿਆ ਹੋਇਆ ਹੈ, ਹੁਣ ਕਿਉਂ ਨਾ ਇਸ ਸਰੀਰ ਨੂੰ ਪਰਉਪਕਾਰ ਤੇ ਲਾ ਦਈਏ, ਕਿਸੇ ਵਾਸਤੇ ਲਾ ਦੇ, ਕਿਉਂਕਿ ਉਹਨਾਂ ਦੇ ਵਿੱਚ ਇੱਕ ਪਰਉਪਕਾਰ ਦੀ ਭਾਵਨਾ ਕੁਦਰਤੀ ਹੀ ਜਨਮ ਲੈ ਲੈਂਦੀ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਜਿਵੇਂ ਮੈਂ ਉਦਾਹਰਨ ਦੇ ਦਿਆਂ, ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਜਾਂਦੀ ਜਿਵੇਂ ਕੋਈ ਬਹੁਤ ਵੱਡਾ ਜ਼ਿੰਮੇਦਾਰ ਹੈ, ਬਹੁਤ ਵੱਡਾ ਜ਼ਿੰਮੇਦਾਰ ਹੈ, ਉਹਨੇ ਆਪਣੇ ਲੋੜ ਵਾਸਤੇ ਫਸਲ ਕੱਟ ਲਈ, ਜਿੰਨੀ ਉਹਨੂੰ ਚਾਹੀਦੀ ਸੀ ਉਹਨੇ ਕੱਟ ਲਈ, ਪਰ ਉਹਦੇ ਕੋਲ ਪਈ ਇੰਨੀ ਹੋਈ ਹੈ ਵੀ ਉਹਨੂੰ ਬਾਕੀ ਦੀ ਲੋੜ ਨਹੀਂ। ਉਹ ਫਿਰ ਕਹਿੰਦਾ ਵੀ ਮੈਂ ਤਾਂ ਆਪਣੀ ਪੂਰਤੀ ਕਰ ਲਈ, ਹੁਣ ਪਿੰਡ ਵਾਲੇ ਜਿਹੜੇ ਤੁਸੀਂ ਗਰੀਬ ਹੋ ਨਾ, ਜਿਨ੍ਹਾਂ ਦੇ ਕੋਲ ਨਹੀਂ ਦਾਣੇ, ਇਹਦੇ ਵਿੱਚੋਂ ਵੱਢ ਲਓ, ਤੁਸੀਂ ਕੱਢ ਲਓ, ਇਹਦੇ ਵਿੱਚੋਂ ਕੱਢ ਲਓ, ਇਹਦੇ ਵਿੱਚੋਂ ਇਹਦਾ ਮੈਂ ਕੀ ਕਰਨਾ। ਸੰਤ ਕੌਣ ਹੈ? ਸੰਤ ਉਹ ਹੈ ਜਿਹਨੇ ਇਸ ਸਰੀਰ ਰੂਪੀ ਧਰਤੀ ਵਿੱਚੋਂ ਅੰਮ੍ਰਿਤ ਨੂੰ ਖਿੱਚ ਲਿਆ, ਪੀ ਲਿਆ ਹੈ, ਰੱਜ ਕੇ ਪੂਰੀ ਤਰ੍ਹਾਂ ਰੱਜ ਚੁੱਕਾ ਹੈ, ਤ੍ਰਿਪਤ ਹੈ, ਕੋਈ ਖੁਆਇਸ਼ ਨਹੀਂ, ਪਰ ਸਰੀਰ ਅਜੇ ਵੀ ਬਚਿਆ ਹੈ। ਉਹ ਚਾਹੁੰਦਾ ਹੈ ਕੀ ਕਰਨਾ ਇਸ ਦਾ? ਚਲੋ ਚਾਰ ਲੋਕਾਂ ਦੇ ਕੰਮ ਹੀ ਸਾਰ ਦੇਈਏ, ਜਾਣਾ ਤੇ ਇਹਨੇ ਹੈ ਹੀ ਹੈ, ਚਲੇ ਤੇ ਇਹਨੇ ਜਾਣਾ ਹੀ ਹੈ। ਇਸ ਲਈ ਤੁਸੀਂ ਵੇਖੋਗੇ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਮਜਬੂਰੀ ਨਹੀਂ ਸੀ, ਚੁਣੀ ਸੀ ਉਹਨਾਂ ਨੇ ਆਪ ਉਹਨਾਂ ਨੇ ਚੁਣੀ ਸੀ। ਇਹਦੇ ਪਿੱਛੇ ਬੜਾ ਵੱਡਾ ਭੇਦ ਹੈ, ਕਿਉਂਕਿ ਇੱਕ ਪਾਸੇ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਹੇ ਨੇ, ਅਜੇ ਉਦੋਂ ਗਏ ਨਹੀਂ ਸੀ ਲਾਹੌਰ, ਇੱਕ ਦਿਨ ਬਾਹਰੋਂ ਗੁਰੂ ਹਰਗੋਬਿੰਦ ਸਾਹਿਬ ਸਾਹਿਬਜ਼ਾਦੇ ਸਨ, ਸ਼ਿਕਾਰ ਖੇਡ ਕੇ ਆਏ, ਤੇ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਇਤਿਹਾਸ ਵਿੱਚ ਕਿ ਸੀਸ ਲੱਗਣਾ ਹੈ ਜ਼ਰੂਰ, ਸੰਸਾ ਕੋਈ ਨਹੀਂ ਹੈ, ਸਾਡਾ ਸਿਰ ਇਹਦੇ ਵਿੱਚ ਲੱਗਣਾ, ਕੋਈ ਸੰਸਾ ਨਹੀਂ। ਕਿਉਂ ਹੈ? ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਸ ਸਰੀਰ ਵਿੱਚੋਂ ਜੋ ਕੁਝ ਕਰਨਾ ਸੀ, ਜਿਹੜੀ ਡਿਊਟੀ ਕਰਨੀ ਸੀ, ਉਹ ਕਰ ਚੁੱਕੇ ਨੇ, ਹੁਣ ਚਾਹੁੰਦੇ ਨੇ ਵੀ ਇਹਨੂੰ ਕਿਸੇ ਕੰਮ ਤੇ ਲਾ ਦੇਈਏ। ਦੂਸਰੀ ਉਦਾਹਰਨ ਦਿਆਂ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗੁਰੂ ਗੋਬਿੰਦ ਸਿੰਘ ਲਿਖ ਰਹੇ ਨੇ, ਉਹ ਕਹਿੰਦੇ ਨੇ, ਠੀਕਰ ਫੂਰ ਦਲੀਸ ਸਿਰ ਪ੍ਰਭ ਪੁਰਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਠੀਕਰ, ਠੀਕਰ ਦਾ ਅਰਥ ਹੈ ਭਾਂਡਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੀ ਮੇਰੇ ਪਿਤਾ ਨੇ ਆਪਣੇ ਸਰੀਰ ਦਾ ਭਾਂਡਾ ਔਰੰਗਜ਼ੇਬ ਦੇ ਸਿਰ ਤੇ ਭੰਨ ਦਿੱਤਾ, ਜਾ ਆਪ ਭੰਨਿਆ। ਠੀਕਰ ਫੋਰ, ਇੱਥੇ ਇਹ ਵੀ ਕਹਿ ਸਕਦੇ ਸਨ ਵੀ ਉਹਨਾਂ ਦਾ ਠੀਕਰਾ ਉੱਥੇ ਫੁੱਟ ਗਿਆ, ਉਹ ਹੋਰ ਗੱਲ ਸੀ, ਪਰ ਉਹਨਾਂ ਨੇ ਆਪ ਕਿਹਾ ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਦੂਸਰੇ ਪਾਸੇ ਜਦੋਂ ਦਿੱਲੀ ਦੇ ਸਿੱਖਾਂ ਨੇ ਪੈਸੇ ਇਕੱਠੇ ਕਰ ਲਏ ਕਾਜੀ ਬਹਾਵ ਬੋਹਰਾ ਨੂੰ ਦੇਣ ਵਾਸਤੇ, ਜਿਹਨੇ ਫਤਵਾ ਦਿੱਤਾ ਸੀ, ਉਹ ਲਾਲਚੀ ਸੀ, ਉਹਨੇ ਸੌਦਾ ਕਰ ਲਿਆ ਵੀ ਤੂੰ ਦੱਸ ਕਿੰਨੀ ਮਾਇਆ ਲੈਣੀ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਾਤੋ ਰਾਤ ਕੱਢ ਦੇਈ, ਮੰਨ ਗਿਆ ਉਹ। ਇਹ ਲਿਖਿਆ ਹੋਇਆ ਇਤਿਹਾਸ ਵਿੱਚ। ਗੁਰੂ ਤੇਗ ਬਹਾਦਰ ਸਾਹਿਬ ਕੋਲ ਜਦੋਂ ਇਹ ਸਿੱਖ ਪਹੁੰਚ ਕਰਕੇ ਗਏ ਨਾ ਇੱਕ ਦੋ ਜਣੇ, ਮਹਾਰਾਜ ਤੁਸੀਂ ਤਿਆਰ ਰਹਿਣਾ, ਅਸੀਂ ਪ੍ਰਬੰਧ ਕਰ ਲਿਆ। ਕਹਿੰਦੇ ਕਾਹਦਾ? ਕਹਿੰਦੇ ਬਸ ਅੱਜ ਰਾਤ ਤੁਸੀਂ ਤਿਆਰ ਰਹਿਣਾ, ਸਵੇਰ ਨੂੰ ਤੁਸੀਂ ਆਨੰਦਪੁਰ ਸਾਹਿਬ ਹੋਵੋਗੇ। ਕਾਜੀ ਲਾਲਚੀ ਹੈ, ਖਰੀਦ ਲਿਆ ਸੀ। ਹਜ਼ੂਰ ਰੋਹ ਵਿੱਚ ਆ ਗਏ, ਕਹਿਣ ਲੱਗੇ ਤੁਹਾਨੂੰ ਕਿੰਨੇ ਕਿਹਾ ਸੀ, ਕਿੰਨੇ ਕਿਹਾ ਇੱਥੋਂ ਛਡਾਓ, ਮੈਨੂੰ ਸੌਦਾ ਕਰੋ, ਇਜਾਜ਼ਤ ਲਈ ਹੈ? ਨਹੀਂ ਮਹਾਰਾਜ, ਸਾਡਾ ਫਰਜ਼ ਬਣਦਾ। ਕਹਿਣ ਲੱਗੇ ਨਹੀਂ, ਇਹ ਮੇਰਾ ਕਾਰਜ ਹੈ, ਮੇਰਾ ਕੰਮ ਹੈ ਬਹੁਤ ਵੱਡਾ, ਤੁਸੀਂ ਇਹਦੇ ਵਿੱਚ ਦਖਲ ਕਿਉਂ ਦਿੰਦੇ ਹੋ? ਅਸੀਂ ਤਾਂ ਇਹ ਕੰਮ ਕਰਨਾ ਹੈ, ਹੁਣ ਇਹ ਸਰੀਰ ਜਾਣਾ ਹੈ, ਇਹਦਾ ਵਕਤ ਹੈ, ਅਸੀਂ ਚਾਹੁੰਦੇ ਹਾਂ ਵਕਤ ਤੋਂ ਪਹਿਲਾਂ ਪਹਿਲਾਂ ਇਹਨੂੰ ਕਿਸੇ ਲੇਖੇ ਵਿੱਚ ਲਾ ਦਈਏ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਬਚਨ ਕਹੇ ਸਨ, ਜਦੋਂ ਸਾਈ ਮੀਆਂ ਮੀਰ ਨੇ ਕਿਹਾ ਸੀ ਵੀ ਮੈਂ ਹੁਣੇ ਸਭ ਕੁਝ ਪਲਟਾ ਦਿਆਂਗਾ, ਤੇ ਗੁਰੂ ਅਰਜਨ ਦੇਵ ਜੀ ਨੇ ਇਸ਼ਾਰਾ ਕੀਤਾ ਸੀ, ਕਹਿਣ ਲੱਗੇ ਸਾਡੇ ਕੰਮ ਵਿੱਚ ਦਖਲ ਨਾ ਦੇਣਾ, ਬੜਾ ਵੱਡਾ ਕੰਮ ਹੈ। ਇਸ ਕਰਕੇ ਉਹ ਸਾਡੇ ਵਰਗੇ ਲੋਕ ਨਹੀਂ ਵੀ ਇਹ ਸਰੀਰ ਨੂੰ ਸਾਰਾ ਦਿਨ ਮਲਦੇ ਰਹਿਣ, ਵੀ ਇਹਨੂੰ ਇਹ ਹੈ, ਇਹਨੂੰ ਉਹ ਹੈ, ਇਸ ਤਰ੍ਹਾਂ ਦੇ ਲੋਕ ਨਹੀਂ ਹੋ। ਉਹ ਕੁਰਬਾਨੀ ਕਰਨ ਵਾਲੇ, ਮਰਨ ਜਿਉਣ ਇੱਕੋ ਹੀ ਹੈ। ਇਸ ਤਰ੍ਹਾਂ ਦੇ ਮਹਾਨ ਪਰ ਉਪਕਾਰ ਵਾਲੇ ਲੋਕ, ਉਹਨਾਂ ਬਾਰੇ ਗੁਰੂ ਕਲਗੀਆਂ ਵਾਲੇ ਕਹਿੰਦੇ ਸੰਤਨ ਦੁੱਖ ਪਾਏ ਤੇ ਦੁਖੀ। ਐਸੇ ਲੋਕ ਜਿਨ੍ਹਾਂ ਨੇ ਆਪਣਾ ਤਨ ਮਨ ਧਨ ਪਹਿਲਾਂ ਹੀ ਗੁਰੂ ਨੂੰ ਸੌਂਪ ਦਿੱਤਾ, ਜਦੋਂ ਉਹਨਾਂ ਨੂੰ ਦੁੱਖ ਆਉਂਦਾ ਪਰਮਾਤਮਾ ਤੱਕ ਦੁੱਖ ਦੀ ਘੰਟੀ ਵੱਜਦੀ ਹੈ। ਫਿਰ ਕਹਿੰਦੇ ਸੁਖ ਪਾਏ ਸਾਧਨ ਕੇ ਸੁਖੀ। ਪਰਮਾਤਮਾ ਦੀ ਸੇਵਾ ਹੋਰ ਕਿਵੇਂ ਕਰੋਗੇ, ਕਿਉਂਕਿ ਰੱਬ ਦੇ ਪਿਆਰੇ ਹੀ ਉਹਦਾ ਰੂਪ ਨੇ। ਉਹਨਾਂ ਨੂੰ ਸੁਖ ਦਿਓ, ਅਕਾਲ ਪੁਰਖ ਨੂੰ ਸੁਖ ਮਿਲਦਾ ਹੈ, ਉਹਨਾਂ ਨੂੰ ਦੁੱਖ ਦਿਓ, ਅਕਾਲ ਪੁਰਖ ਨੂੰ ਦੁੱਖ ਮਿਲਦਾ। ਇਸ ਤਰ੍ਹਾਂ ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਇੱਕ ਇੱਕ ਦੀ ਦਰਦ ਉਹ ਜਾਣਦਾ ਹੈ, ਹਰ ਇੱਕ ਦਿਲ ਦੀ ਪਟ ਦਾ ਅਰਥ ਹੁੰਦਾ ਪੜਦਾ, ਜਿਹੜੀਆਂ ਗੱਲਾਂ ਸਾਡੇ ਪੜਦੇ ਵਿੱਚ ਵੀ ਪਈਆਂ ਹੋਈਆਂ, ਅਕਾਲ ਪੁਰਖ ਵਾਹਿਗੁਰੂ ਉਸ ਨੂੰ ਵੀ ਜਾਣਦੇ ਨੇ। ਸੋ ਇਹ 12 ਛੰਦ ਤੱਕ ਆਪਾਂ ਵਿਆਖਿਆ ਕੀਤੀ ਹੈ। ਕੱਲ ਹਜ਼ੂਰ ਕਿਰਪਾ ਕਰਨ ਇਸੇ ਤਰ੍ਹਾਂ ਅਗਲੇ ਛੰਦਾਂ ਦੀ ਵਿਆਖਿਆ ਜਾਰੀ ਰਹੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੁਣ ਰਹਿ ਰਾਜ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।